ਆ ਪਾ ਰਹੀ ਸੀ ਗੁੱਸੇ ਦੇ ਵਿੱਚ ਆ ਕੇ, ਕਿਉਂਕਿ ਮੇਰੀਆਂ ਅੱਖਾਂ ਦੇ ਵਿੱਚੋਂ ਸੁਰਮਾ ਮੋਟਾ ਜਿਹੜਾ ਪਾਇਆ ਉਹ ਰੜਕਦਾ ਹੈ। ਜਿਉਂ ਜਿਉਂ ਸੁਰਮਾ ਰੜਕਦਾ ਹੈ ਤਿਉਂ ਤਿਉਂ ਉਹਨੂੰ ਥੱਪੜ ਮਾਰੀ ਜਾਂਦੀ ਹੈ ਤੇ ਘਰੋਂ ਕੱਢੀ ਜਾ ਰਹੀ। ਹੁਣ ਉੱਥੋਂ ਦੀ ਲੰਘਦਿਆਂ ਇਹ ਸ਼ਬਦ ਫਰੀਦ ਜੀ ਦੇ ਕੰਨੀ ਪੈ ਗਏ। ਫਰੀਦ ਜੀ ਆਪਣੀ ਮਸਤੀ ਤੋਂ ਉੱਥੋਂ ਲੰਘ ਗਏ। ਸਮਾਂ ਪਾ ਕੇ ਜਿਸ ਵਕਤ ਵੇਸਵਾ ਦਾ ਸਰੀਰ ਸ਼ਾਂਤ ਹੋ ਗਿਆ, ਮਰ ਗਈ, ਤਾਂ ਲੋਕਾਂ ਨੇ ਪਾਪਣ ਜਾਣ ਕੇ ਬਾਹਰ ਜੰਗਲ 'ਚ ਸੁੱਟ ਦਿੱਤਾ ਉਹਦਾ ਸਰੀਰ, ਸਾੜਿਆ ਤੱਕ ਵੀ ਨਾ। ਮਾਸ ਤਾਂ ਇੱਲਾਂ ਤੇ ਕੁੱਤੇ ਖਾ ਗਏ, ਪਰ ਜਿਹੜਾ ਪਿੰਜਰ ਸੀ ਉੱਥੇ ਪਿਆ ਰਿਹਾ। ਅੱਖਾਂ ਦੀ ਨੀਵੀਂ ਥਾਂ ਹੋਣ ਕਰਕੇ ਇੱਕ ਪੰਛੀ ਨੇ ਉੱਥੇ ਆਲਣਾ ਬਣਾ ਲਿਆ ਪਿੰਜਰ ਦੇ ਵਿੱਚ। ਦੇਵ ਦੇਵਤਾ ਫਰੀਦ ਜੀ ਉਧਰੋਂ ਸੈਰ ਕਰਦੇ ਲੰਘੇ, ਉਸੇ ਵੇਸਵਾ ਦਾ ਪਿੰਜਰ ਜਾਣ ਕੇ ਆਪਣੇ ਪ੍ਰੇਮੀਆਂ ਨੂੰ ਸੰਬੋਧਨ ਕਰਕੇ ਇਹ ਸ਼ਲੋਕ ਕਥਨ ਕਰਦੇ ਨੇ। ਉਹਨਾਂ ਅੱਖਾਂ ਦੇ ਵਿੱਚ ਦੀ ਨਿੱਕੇ ਨਿੱਕੇ ਬੱਚੇ ਜਿਹੜੇ ਸੀ ਨਾ ਉਹ ਜਾਨਵਰ ਦੇ ਅੱਖਾਂ ਦੇ ਖੋਲ ਦੇ ਵਿੱਚ ਦੀ ਬਾਹਰ ਨੂੰ ਕੱਢ ਕੱਢ ਕੇ ਚੂੰਝਾਂ ਦੇਖ ਰਹੇ ਸੀ। ਫਰੀਦ ਜੀ ਕਹਿੰਦੇ ਦੇਖੋ ਆਹ ਦੇਖੋ ਸਾਰੇ ਭਗਤ ਜਨ ਖਿਆਲ ਕਰੋ ਇਸ ਗੱਲ ਦਾ। ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ। ਫਰੀਦ ਜੀ ਕਥਨ ਕਰਦੇ ਨੇ ਜਿਸ ਵੇਸਵਾ ਦੀਆਂ ਅੱਖਾਂ ਨੇ ਜਗਤ ਦੇ ਜੀਆਂ ਨੂੰ ਮੋਹਿਆ ਸੀ ਆਪਣੇ ਵੱਲ ਨੂੰ, ਉਹ ਲੋਇਣ ਮਧੂਕੜੀ ਮੰਗਣ ਦੇ ਸਬੱਬ ਕਰਕੇ ਮੈਂ ਦੇਖੀਆਂ ਸੀ ਉਹ ਜਿਹੜੀਆਂ ਕਜਲ ਰੇਖ ਨਾ ਸਹਿੰਦੀਆਂ ਛੇ ਪੰਖੀ ਸੂਏ ਬਹਿਠ। ਨੇਤਰ ਮੋਟੇ ਕਜਲ ਦੀ ਰੇਖ ਸਲਾਈ ਨੂੰ ਸੀ ਸਹਾਰ ਸਕਦੇ, ਔਖੀ ਹੋ ਗਈ। ਅੱਜ ਉਹਨਾਂ ਨੇਤਰਾਂ ਵਿੱਚ ਪੰਛੀਆਂ ਨੇ ਸੂਏ ਤੋਂ ਭਾਵ ਬੱਚੇ ਦੇ ਦਿੱਤੇ, ਪੰਛੀ ਨੇ ਬੱਚੇ ਦਿੱਤੇ, ਉਹ ਆਪਣਾ ਘਰ ਬਣਾ ਕੇ ਵਿੱਚ ਬੈਠ ਗਏ। ਦੇਖੋ ਕਿਸ ਪ੍ਰਕਾਰ ਜਿਹਨਾਂ ਅੱਖਾਂ ਵਿੱਚ ਮੋਟਾ ਸੁਰਮਾ ਪਾਉਂਦੀ ਤਾਂ ਲੜਦੀ, ਲੋਕਾਂ ਨੂੰ ਮੋਹਿਤ ਕਰਦੀ, ਅੱਜ ਉਹਦਾ ਸੰਸਕਾਰ ਨਹੀਂ ਹੋਇਆ। ਤਾਂ ਇਸ ਕਰਕੇ ਉਸ ਨੂੰ ਇੱਥੇ ਸੁੱਟ ਗਏ ਨੇ। ਉਹਨਾਂ ਅੱਖਾਂ ਵਿੱਚ ਅੱਜ ਪੰਛੀ ਸੂਏ ਬੈਠੇ ਨੇ। ਇਹ ਤਾਂ ਹਾਲ ਹੁੰਦਾ ਇਹਨਾਂ ਲੋਕਾਂ ਦਾ। ਕਲਯੁਗੀ ਜੀਵਾਂ ਦੀ ਪਰਮਾਤਮਾ ਨੂੰ ਦੇਖ ਕੇ ਸ਼ਲੋਕ ਦੁਆਰਾ ਉਪਦੇਸ਼ ਦਿੰਦੇ ਨੇ। ਫਰੀਦਾ ਤੂੰ ਕਹਿੰਦੇ ਆ ਚਾ ਕਹਿੰਦੇ ਆ ਮੱਤੀ ਦਿੰਦੇ ਆ ਨਿਤ। ਫਰੀਦ ਜੀ ਕਥਨ ਕਰਦੇ ਨੇ ਤੂੰ ਕਹਿੰਦੇ ਆ ਕੂਕਦਿਆਂ ਵੇਦ ਕੇ, ਵੇਦ ਕੀ ਕਹਿੰਦੇ ਨੇ, ਵਿਸ਼ਿਆਂ ਵੱਲੋਂ ਬਚੋ, ਇਧਰੋਂ ਬਚੋ, ਉਧਰੋਂ ਬਚੋ, ਕਈ ਥਾਂ ਤੋਂ ਬਚਾਉਂਦੇ ਨੇ। ਚਾ ਕਹਿੰਦੇ ਆ ਚਾਂਗਾ ਮਾਰਦੇ ਨੇ ਸ਼ਸਤਰ, ਪਰ ਇਸਤਰੀ ਲੰਪਟ ਨਾ ਹੋਵੋ, ਧਨ ਦੀ ਚੋਰੀ ਨਾ ਕਰੋ, ਆਹ ਨਾ ਕਰੋ, ਪਾਪ ਨਾ ਕਰੋ। ਮੱਤੀ ਦਿੰਦੇ ਆ ਨਿਤ, ਨਿਤਾ ਪ੍ਰਤੀ ਮਹਾਤਮਾ ਵਾ ਗੁਰੂ ਸਾਹਿਬ ਵੀ ਮਤਾਂ ਦਿੰਦੇ ਕਿ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ ਹੈ। ਇਹਨਾਂ ਸਾਰਿਆਂ ਦੇ ਕਹਿੰਦਿਆਂ ਹੋਇਆ ਜੋ ਸ਼ੈਤਾਨ ਮੰਨਿਆ ਸੇ ਕਿਤ ਫੇਰ ਹੈ ਚਿੱਤ। ਜੋ ਜਿਨ੍ਹਾਂ ਦਾ ਮਨ ਸ਼ੈਤਾਨ ਕਾਮਦੇਵ ਨੇ ਮੰਨਿਆ ਹੈ, ਭੁਲਾਇਆ ਹੋਇਆ ਹੈ, ਖਰਾਬ ਕੀਤਾ ਹੋਇਆ ਹੈ, ਉਹ ਪੁਰਸ਼ ਪਰਮਾਤਮਾ ਦੀ ਤਰਫ਼ ਆਪਣੇ ਚਿੱਤ ਨੂੰ ਚਿੱਤ ਕਿਸ ਤਰ੍ਹਾਂ ਫੇਰ ਸਕਦੇ ਨੇ? ਭਾਵ ਵਿਸ਼ਈ ਪੁਰਸ਼ ਪ੍ਰਭੂ ਦਾ ਸਿਮਰਨ ਕਰਦੇ ਹੀ ਨਹੀਂ। ਕਿਸੇ ਮੁਰੀਦ ਨੇ ਫਰੀਦ ਜੀ ਪਾਸ ਆ ਕੇ ਕਿਹਾ ਹੇ ਫਕੀਰ ਸਾਈਂ ਕਿਰਪਾ ਕਰਕੇ ਦੱਸੋ ਕਿ ਖੁਦਾ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਫਰੀਦਾ ਥੀਓ ਪਵਾਹੀ ਦੱਬ ਜੇ ਸਾਈਂ ਲੋੜ ਹੈ ਸਭ। ਫਰੀਦ ਜੀ ਕਥਨ ਕਰਦੇ ਨੇ ਜੇ ਤੂੰ ਸਾਈਂ ਨੂੰ ਸਾਰਿਆਂ ਵਿੱਚ ਪਰਿਪੂਰਨ ਦੇਖਣਾ ਚਾਹੁੰਦਾ ਹੈ ਨਾ, ਤਾਂ ਤੂੰ ਫਿਰ ਪਵਾਹੀ ਪਹੇ ਦੀ ਭਾਵ ਰਸਤੇ ਦੀ ਦੱਬ ਬਣ ਜਾ। ਜਿਵੇਂ ਰਾਹ ਰਸਤੇ ਦਾ ਘਾਹ ਹੁੰਦਾ ਉਹ ਪੈਰਾਂ ਥੱਲੇ ਆਉਂਦਾ ਹੈ, ਲਤਾੜਿਆ ਜਾਂਦਾ, ਇਸ ਤਰ੍ਹਾਂ ਤੂੰ ਵੀ ਬਣ ਜਾ। ਫਿਰ ਇੰਨੀ ਨਿਮਰਤਾ ਧਾਰਨ ਕਰ ਲੈ, ਕੋਈ ਕੁਛ ਕਹੀ ਜਾਵੇ, ਕੁਛ ਬੋਲੀ ਜਾਵੇ, ਤੂੰ ਆਪਣਾ ਮਸਤ ਰਹੀ, ਫਿਰ ਤੈਨੂੰ ਰੱਬ ਦੀ ਪ੍ਰਾਪਤੀ ਹੋ ਸਕਦੀ। ਜੇ ਤੈਨੂੰ ਇਹ ਹੋ ਗਿਆ ਵੀ ਇਹਦੇ ਨਾਲ ਲੜ ਪਾ, ਇੱਥੇ ਝਗੜ ਪਾ, ਇਹਦੇ ਨਾਲ ਆਹ ਕਰ ਲਾਂ, ਆਹ ਕੀ ਆਹ ਕੀ ਆਉਂਦੀ ਨਾ ਇਹੀ ਗੱਲ, ਕਈਆਂ ਦੀ ਬਾਜ ਮੁੱਖ ਬਿਰਤੀ ਹੁੰਦੀ ਬਾਹਰ ਨੂੰ ਝਾਕਣ ਦੀ, ਉਹ ਐਵੇਂ ਇੱਧਰ ਉੱਧਰ ਦੇਖੀ ਜਾਣਗੇ, ਇੱਥੇ ਆਹ ਕਿਉਂ ਆ, ਆਹ ਕਿਵੇਂ ਆ, ਉਹ ਟੋਕ ਟਕਈਏ ਜੀ ਆਪਣੀ ਜ਼ਿੰਦਗੀ ਲੰਘਾ ਦਿੰਦੇ ਨੇ। ਕਈ ਆਏ ਨੇ ਟੋਕ ਟਕਈਏ ਕਰਨ ਵਾਲੇ, ਕਈ ਚਲੇ ਗਏ ਨੇ, ਜਿਹਨੇ ਜੋ ਕਰਨਾ ਉਹਨੇ ਕਰੀ ਜਾਣਾ, ਤੁਹਾਡੇ ਕਿਹਾ ਤਾਂ ਕਿਸੇ ਨੇ ਹਟਣਾ ਹੀ ਨਹੀਂ। ਇਹ ਤਾਂ ਪਰਮੇਸ਼ਰ ਅੱਗੇ ਹੀ ਅਰਦਾਸ ਕਰੋ ਕਿ ਮਹਾਰਾਜ ਸਾਰਿਆਂ ਨੂੰ ਸੋਝੀ ਦਿਓ। ਤੇ ਇਸੇ ਕਰਕੇ ਕਹਿੰਦੇ ਨੇ ਕਿ ਤੂੰ ਤਾਂ ਆਪਣਾ ਆਰਾਮ ਨਾਲ ਜੇ ਤਾਂ ਰੱਬ ਦੀ ਪ੍ਰਾਪਤੀ ਕਰਨੀ, ਚੁੱਪ ਗੁੜਪ ਹੋ ਜਾ। ਜਿਵੇਂ ਸਿੱਪੀ ਦੇ ਅੰਦਰ ਜੇ ਸ਼ਾਂਤੀ ਬੂੰਦ ਪੈ ਜਾਵੇ ਨਾ, ਜਦੋਂ ਸਮੁੰਦਰ ਦੇ ਉੱਤੇ ਸਿੱਪੀ ਤਰਦੀ ਰਹਿੰਦੀ, ਕਈ ਵਾਰੀ ਮੂੰਹ ਖੁੱਲਾ ਹੁੰਦਾ, ਜਦੋਂ ਬਰਸਾਤ ਹੁੰਦੀ ਤਾਂ ਇੱਕ ਸ਼ਾਂਤੀ ਬੂੰਦ ਸਿੱਪੀ ਵਿੱਚ ਜਾ ਪਵੇ ਨਾ, ਤਾਂ ਸਿੱਪੀ ਆਪਣੇ ਆਪ ਹੀ ਬੰਦ ਹੋ ਕੇ ਸਮੁੰਦਰ ਦੀਆਂ ਥੱਲੇ ਵਾਲੀਆਂ ਤਹਿਾਂ 'ਚ ਚਲੀ ਜਾਂਦੀ ਹੈ ਤੇ ਮੋਤੀ ਨੂੰ ਪਾਲਦੀ। ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੰਜਾਂ ਪਿਆਰਿਆਂ ਤੋਂ ਨਾਮ ਦੀ ਦਾਤ ਲੈ ਕੇ ਚੁੱਪ ਕਰਕੇ ਨਾਮ ਜਪੀ ਚੱਲ, ਜੇ ਤੂੰ ਟੋਕ ਟਕਈਏ 'ਚ ਚੱਲ ਪਿਆ ਨਾ। ਇਹ ਹੁੰਦੇ ਨੇ ਪ੍ਰਬੰਧਕੀ ਢਾਂਚਾ, ਜਿਹੜੇ ਲੋਕਾਂ ਨੇ ਬਹੁਤ ਜ਼ਿਆਦਾ ਪ੍ਰਬੰਧ ਕੀਤੇ ਹੁੰਦੇ ਆ, ਉਹ ਫਿਰ ਜਦੋਂ ਕਈ ਬਜ਼ੁਰਗ ਹੋ ਜਾਂਦੇ ਨੇ ਉਹ ਇੱਥੇ ਆ ਕੇ ਵੀ ਪ੍ਰਬੰਧਕੀ ਢਾਂਚੇ ਨੂੰ ਫੜ ਲੈਂਦੇ ਨੇ, ਪ੍ਰਬੰਧ ਐਸਾ ਹੋਣਾ ਚਾਹੀਦਾ, ਪ੍ਰਬੰਧ ਆਹ ਹੋਣਾ ਚਾਹੀਦਾ। ਉਹ ਬਈ ਸਾਰੀ ਜ਼ਿੰਦਗੀ 58 ਸਾਲ ਪ੍ਰਬੰਧ ਹੀ ਕਰਦਾ ਰਿਹਾ, ਹੁਣ ਭਗਤੀ ਵੀ ਕਰ ਲੈ, ਇਹ ਦੁਨੀਆਂ ਦੇ ਪ੍ਰਬੰਧ ਤਾਂ ਸੁਧਰਨੇ ਹੀ ਨਹੀਂ। ਜੇ ਆਪਾਂ ਇਹਨਾਂ ਉੱਧਰ ਉੱਧਰ ਖਿਆਲ ਕਰਨ ਲੱਗ ਪਏ ਨਾ, ਫਿਰ ਤਾਂ ਪ੍ਰਬੰਧ ਸੁਧਰਦੇ ਨਹੀਂ। ਹਾਂ ਸੋਤੇ ਸਿੱਧ ਜੀ ਸਾਹਮਣੇ ਕੋਈ ਗੱਲ ਆ ਗਈ, ਸੋਤੇ ਸਿੱਧ ਕਹਿਣਾ ਵੱਖਰੀ ਗੱਲ ਹੈ, ਕਈ ਫਿਰ ਬਹੁਤੇ ਜ਼ਿਆਦਾ ਖਿਲਾਰੇ 'ਚ ਪੈ ਜਾਂਦੇ ਨੇ, ਤਾਂ ਬੇਨਤੀ ਕਰੀ ਦੀ ਇੰਨਾ ਖਿਲਾਰੇ 'ਚ ਪੈਣ ਦੀ ਲੋੜ ਨਹੀਂ ਹੈ। ਇੱਕ ਬੰਦੇ ਅੱਗੇ ਮੋਟੀ ਬੁੱਧੀ ਵਾਲੇ ਨੇ, ਤੁਸੀਂ ਉਹਨਾਂ ਨੂੰ ਕੀ ਸਮਝਾਓਗੇ ਜਿਨ੍ਹਾਂ ਨੇ ਜਾਣਾ ਹੀ ਨਰਕਾਂ ਨੂੰ ਸਿੱਧੇ ਮੋਟੀਆਂ ਬੁੱਧੀਆਂ ਨੇ, ਉਹਨਾਂ ਨੂੰ ਤੁਸੀਂ ਕੀ ਸਮਝਾਓਗੇ? ਜਦ ਆਪਾਂ ਉਹਨਾਂ ਨੂੰ ਸਮਝਾ ਹੀ ਨਹੀਂ ਸਕਦੇ, ਇੱਕ ਦੋ ਵਾਰੀ ਕਹਿਣਾ, ਤਿੰਨ ਵਾਰੀ ਕਹਿਣਾ, ਇਦੋਂ ਜ਼ਿਆਦਾ ਹੁਣ ਕੀ ਕਹੀਏ ਕਿਸੇ ਨੂੰ? ਜ਼ਿਆਦਾ ਕਹਿਣ ਦੀ ਜ਼ਰੂਰਤ ਨਹੀਂ, ਇਸ ਕਰਕੇ ਭਗਤੀ 'ਤੇ ਹੀ ਜ਼ਿਆਦਾ ਜ਼ੋਰ ਦਿਓ। ਜੇ ਤੁਹਾਡੀ ਭਗਤੀ ਥੋੜ੍ਹੀ ਜਿਹੀ ਵੀ ਸੰਪੂਰਨ ਹੋ ਗਈ, ਫਿਰ ਤੁਸੀਂ ਜਿਹਨੂੰ ਕਹਿ ਦਿੱਤਾ ਨਾ ਬਈ ਐਂ ਨਹੀਂ ਕਰਨਾ, ਉੱਥੇ ਬਦਲ ਜਾਣਾ, ਕਿਉਂਕਿ ਤੁਹਾਡੇ ਅੰਦਰ ਭਗਤੀ ਦੀ ਸ਼ਕਤੀ ਆ ਜਾਣੀ। ਜਦੋਂ ਤੱਕ ਤੁਹਾਡੇ ਅੰਦਰ ਭਗਤੀ ਦੀ ਸ਼ਕਤੀ ਨਹੀਂ, ਤੁਸੀਂ ਜਿੰਨਾ ਮਰਜ਼ੀ ਰੌਲਾ ਪਾਈ ਜਾਓ, ਤੁਹਾਡੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਇਸ ਕਰਕੇ ਪਹਿਲਾਂ ਭਗਤੀ ਦੀ ਲੋੜ ਹੈ। ਕਈ ਕਹਿਣਗੇ ਸਾਡੇ ਬੱਚੇ ਨਹੀਂ ਅੱਖ ਲੱਗਦੇ, ਜਾਂ ਸਾਡਾ ਲੜਕਾ ਐਸਾ ਹੋ ਗਿਆ, ਤੁਹਾਡੀ ਭਗਤੀ ਨਹੀਂ ਹੈ। ਜੇ ਤੁਹਾਡੀ ਭਗਤੀ ਹੋਵੇ ਤਾਂ ਤੁਹਾਡਾ ਟੱਬਰ ਤੁਹਾਡੇ ਅੱਖ ਨਾ ਲੱਗੇ, ਜੇ ਟੱਬਰ ਹੀ ਨਹੀਂ ਅੱਖ ਲੱਗਦਾ ਫਿਰ ਬਾਹਰ ਲੈਣੇ ਕਿੱਥੋਂ ਅੱਖੇ ਲੱਗ ਜਾਣਾ। ਆਪਣੀ ਭਗਤੀ ਹੋਣੀ ਜ਼ਰੂਰੀ ਹੈ। ਸੰਤ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਸ਼ ਰਾਮਪੁਰ ਖੇੜੇ ਵਾਲਿਆਂ ਨੇ ਇੱਕੋ ਗੱਲ ਕਹੀ ਸੀ, ਬਈ ਤੂੰ ਕਥਾ ਸਿੱਖਦਾ? ਕਹਿੰਦੇ ਮੈਂ ਤਾਂ ਸਿੱਖਿਆ ਨਹੀਂ ਹੋਇਆ ਕਥਾ। ਬਈ ਠੀਕ ਹੈ ਤੂੰ ਕਥਾ ਸਿੱਖਦਾ, ਪਰ ਕਹਿੰਦੇ ਮੈਂ ਤਾਂ ਇੰਨਾ ਕੁ ਸਿੱਖਿਆ ਕਿ ਬੰਦੇ ਦਾ ਆਪਣਾ ਜੀਵਨ ਉੱਚਾ ਹੋਵੇ ਨਾ ਤਾਂ ਕਥਾ ਦੀ ਲੋੜ ਹੀ ਨਹੀਂ ਸਿੱਖਣ ਦੀ। ਕਹਿੰਦੇ ਮੈਂ ਹੁਣ ਇੱਕ ਵਾਰੀ ਕਹਿੰਦਾ ਅਗਲੇ ਨੂੰ ਵੀ ਦਾੜੀ ਰੱਖ ਲੈ, ਅਗਲਾ ਦਾੜੀ ਰੱਖ ਲੈਂਦਾ, ਜੇ ਕਿਸੇ ਨੂੰ ਕਹੀਏ ਸ਼ਰਾਬ ਛੱਡ ਦੇ ਸ਼ਰਾਬ ਛੱਡ ਦਿੰਦਾ। ਕਹਿੰਦੇ ਭਗਤੀ ਅਤੇ ਜੀਵਨ ਇਹਨਾਂ ਚੀਜ਼ਾਂ ਕਰਕੇ ਲੋਕ ਅੱਗੇ ਮੰਨਦੇ ਨੇ। ਜੇ ਬੰਦੇ ਦੇ ਅੰਦਰ ਹੈ ਨਹੀਂ, ਤਾਪੀ ਨਹੀਂ ਹੈ ਬੋਲਣ 'ਚ, ਤਾਂ ਹੁਣ ਕਿਸੇ ਨੇ ਕੀ ਸੁਣਨਾ, ਕਿਸੇ ਨੇ ਕੀ ਮੰਨਣਾ? ਇਸ ਕਰਕੇ ਕਹਿੰਦੇ ਨੇ ਤੂੰ ਫਿਰ ਹੁਣ ਬਣ ਜਾ ਢਾਹ ਵਰਗਾ, ਐਸੀ ਨਿਮਰਤਾ ਧਾਰਨ ਕਰ ਲੈ, ਕੋਈ ਕੁਛ ਕਰਦਾ ਕੋਈ ਲਤਾੜਦਾ, ਚੁੱਪ ਕਰ ਜਾ। ਇੱਕ ਛਿੱਜ ਹੈ ਵਿਆਹ ਲਤਾੜੀ ਹੈ, ਇੱਕ ਪੁਰਸ਼ ਤਾਂ ਉਸ ਡੱਬ ਨੂੰ ਛਿੱਜਾ ਕੱਟਦੇ ਨੇ, ਦੂਸਰੇ ਪੁਰਸ਼ ਉਹਨੂੰ ਲਤਾੜਦੇ ਨੇ। ਜਿਸ ਵਕਤ ਉਹਦੀਆਂ ਸਫਾਂ ਬਣ ਕੇ ਤਿਆਰ ਹੋ ਜਾਂਦੀਆਂ ਨੇ ਨਾ, ਡੱਬ ਦੀਆਂ ਸਫਾਂ ਬਣ ਜਾਂਦੀਆਂ ਨੇ, ਤਾਂ ਸਾਈਂ ਦਾ ਦਰਵਾੜੀ ਹੈ, ਤਾਂ ਉਹ ਸਫਾਂ ਸਾਈਂ ਦੇ ਦਰ ਦਰਬਾਰ ਗੁਰਦੁਆਰਿਆਂ ਮੰਦਰਾਂ ਮਸਜਿਦਾਂ ਦੇ ਵਿੱਚ ਵਾੜੀਆਂ ਜਾਂਦੀਆਂ ਨੇ। ਦੇਖੋ ਡੱਬ ਪਹਿਲਾਂ ਪੈਰਾਂ ਥੱਲੇ ਆਈ, ਫਿਰ ਕੱਟ ਕੇ ਉਹਦੀਆਂ ਸਫਾਂ ਬਣ ਗਈਆਂ, ਫਿਰ ਸਫ ਕਿੱਥੇ ਪਹੁੰਚ ਗਈ? ਪਹਿਲਾਂ ਪੈਰਾਂ ਥੱਲੇ ਵੀ ਆਈ ਨਾ। ਬਈ ਇਸ ਕਰਕੇ ਕਹਿੰਦੇ ਹੇ ਮਰੂਦ ਮਰੀਦ, ਜੇ ਤੈਨੂੰ ਖੁਦਾ ਪ੍ਰਾਪਤੀ ਦੀ ਇੱਛਾ ਹੈ ਤਾਂ ਆਪਣੇ ਵਿੱਚ ਐਸੀ ਨਿਮਰਤਾ ਧਾਰਨ ਕਰਕੇ, ਚਾਹੇ ਕੋਈ ਤੇਰਾ ਅੰਗ ਛਿੱਜਿਆ ਭੰਗ ਕਰ ਦੇਵੇ, ਚਾਹੇ ਕੋਈ ਤੇਰੇ ਸਰੀਰ ਨੂੰ ਲਤਾੜੇ ਭਾਵ ਕਸ਼ਟ ਦੇਵੇ, ਤਾਂ ਵੀ ਸਹਾਰ ਨਾ ਕਰ। ਇਸ ਤਰ੍ਹਾਂ ਨਿਮਰਤਾ ਆਦਿਕ ਸ਼ੁਭ ਗੁਣਾਂ ਨੂੰ ਧਾਰਨ ਕਰੇਗਾ ਤਾਂ ਸਾਈਂ ਖੁਦਾ ਦੇ ਦਰ ਸਰੂਪ ਵਿੱਚ ਵਾੜੀਆਂ ਪ੍ਰਵੇਸ਼ ਕਰੇਗਾ, ਜੇ ਤੇਰੇ ਅੰਦਰ ਨਿਮਰਤਾ ਹੋਵੇਗੀ ਤਾਂ। ਤੋ ਇੱਕ ਸਮੇਂ ਹੁਣ ਫਰੀਦ ਜੀ ਬਾਹਰ ਰੜੇ ਮੈਦਾਨ ਵਿੱਚ ਬੈਠੇ, ਉਦੋਂ ਦੀ ਲੰਘਦੇ ਹੋਏ ਇੱਕ ਸਫੈਦ ਪੋਸ਼ੀ ਪੁਰਸ਼ ਨੇ ਤਰਕ ਮਾਰਦਿਆਂ ਕਿਹਾ, ਹੇ ਫਕੀਰਾ, ਇਸ ਤਰ੍ਹਾਂ ਘੱਟੇ ਵਿੱਚ ਬੈਠਣ ਕਰਕੇ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਸਲੋਕ ਦੁਆਰਾ ਉਸ ਦੀ ਤਰਕ ਦਾ ਉੱਤਰ ਦਿੰਦਿਆਂ ਹੋਇਆਂ ਕਹਿੰਦੇ ਨੇ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ। ਕਹਿੰਦੇ ਭਲਿਆ ਲੋਕਾਂ, ਖਾਕ ਨੂੰ ਨਿੰਦਣਾ ਨਹੀਂ ਚਾਹੀਦਾ, ਕਿਉਂਕਿ ਖਾਕ ਵਰਗਾ ਨਿਮਰਤਾਵਾਨ ਪਰਉਪਕਾਰੀ ਹੋਰ ਕੋਈ ਨਹੀਂ ਹੈ। ਇਹ ਮਿੱਟੀ ਹੋਈ ਹੈ ਨਾ ਜਿਹੜੀ ਸਾਡੇ ਪੈਰਾਂ ਥੱਲੇ ਆਉਂਦੀ ਹੈ, ਹੋਰ ਕੋਈ ਚੀਜ਼ ਤਾਂ ਨਹੀਂ ਆਉਂਦੀ ਪੈਰਾਂ ਥੱਲੇ। ਜੀਵਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ, ਇਹ ਖਾਕ ਪੁਰਸ਼ ਦੇ ਜਿਉਂਦਿਆਂ ਜਿਉਂਦਿਆਂ ਪੈਰਾਂ ਥੱਲੇ ਰਹਿੰਦੀ ਹੈ, ਪਰ ਜਿਸ ਵੇਲੇ ਮਰਦਾ ਪ੍ਰਾਣ ਨਿਕਲ ਜਾਂਦੇ ਨੇ ਤਾਂ ਖਾਕ ਇਹਦੇ ਉੱਪਰ ਹੋ ਜਾਂਦੀ, ਭਾਵ ਕਬਰ ਵਿੱਚ ਦੱਬਿਆ ਜਾਂਦਾ। ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ। ਖਾਕ ਆਦਿਕ ਜਿਹੜੇ ਪੰਜਾਂ ਤੱਤਾਂ ਰਚਕ ਜੋ ਮਨੁੱਖਾਂ ਦੇ ਹੈ, ਇਹਨੂੰ ਨਿੰਦਣਾ ਨਾ ਕਰ, ਕਿਉਂਕਿ ਖਾਕ ਆਦਿਕ ਪੰਜਾਂ ਤੱਤਾਂ ਰਚਕ ਜੋ ਮਨੁੱਖਾਂ ਦੇ ਹੈ, ਇਸ ਵਰਗੀ ਹੋਰ ਕੋਈ ਉੱਤਮ ਵਸਤੂ ਨਹੀਂ ਹੈ। ਇਸ ਦੇਹੀ ਕੋ ਸਿਮਰੈ ਦੇਹ, ਸੋ ਦੇਹੀ ਭਜ ਹਰ ਕੀ ਸੇਵ। 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਜੀਵਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ। ਜੀਵਤ ਭਾਅ ਤੋਂ ਮਰ ਕੇ ਮਹਾਤਮਾ ਦੇ ਚਰਨਾਂ ਤਲੇ ਪਵੇ ਤਾਂ ਸਾਰਿਆਂ ਨਾਲੋਂ ਉੱਪਰ ਇਹਦਾ ਜਸ਼ ਹੋ ਜਾਂਦਾ ਹੈ। ਕੀ ਕਹਿੰਦੇ ਨੇ, ਖਾਕ ਨਾ ਨਿੰਦੀ ਹੈ, ਖਾਕ ਦੀ ਨਿਆਈ ਨਿਮਰਤਾਵਾਨ ਜੋ ਮਹਾਤਮਾ ਨੇ, ਉਹਨਾਂ ਦੀ ਨਿੰਦਿਆ ਨਾ ਕਰਿਆ ਕਰੀਏ, ਕਿਉਂਕਿ ਖਾਕੂ ਜੇੜ ਨਾ ਕੋਏ। ਨਿਮਰਤਾ ਵਾਲੇ ਮਹਾਤਮਾ ਜਿੱਡਾ ਹੋਰ ਕੋਈ ਸੰਸਾਰ 'ਚ ਉੱਚਾ ਨਹੀਂ। ਜੀਵਦਿਆਂ ਪੈਰਾਂ ਤਲੇ, ਉਹ ਮਹਾਤਮਾ ਜਿਉਂਦਿਆਂ ਤਾਂ ਸਾਰਿਆਂ ਦੇ ਪੈਰਾਂ ਦੇ ਤਲੇ ਰਹਿੰਦੇ ਨੇ ਨਿਮਰਤਾ ਨਾਲ, ਤੇ ਮੋਇਆਂ ਉੱਪਰ ਹੋਏ, ਪਰ ਮਰ ਜਾਣ ਤੋਂ ਬਾਅਦ ਸਰੀਰ ਤਿਆਗਣ ਤੋਂ ਬਾਅਦ ਉਹਨਾਂ ਦਾ ਜਸ ਸਾਰਿਆਂ ਤੋਂ ਉੱਤੇ ਹੋ ਜਾਂਦਾ। ਇਸ ਕਰਕੇ ਖਾਕ ਨੂੰ ਨਹੀਂ ਨਿੰਦਣਾ ਚਾਹੀਦਾ। ਸੋ ਇੱਕ ਲੋਭੀ ਪਤਿਆਵਣ ਵਾਸਤੇ ਪ੍ਰਭੂ ਦਾ ਸਿਮਰਨ ਕਰਦਾ, ਆਪ ਤਾਂ ਬਹੁਤ ਜ਼ਿਆਦਾ ਲੋਭ ਕਰਨਾ ਪਦਾਰਥਾਂ ਦਾ, ਤੇ ਲੋਕਾਂ ਨੂੰ ਕਹਿਣਾ ਕਿ ਪਰਮੇਸ਼ਰ ਦਾ ਸਿਮਰਨ ਮੈਂ ਕਰਦਾ ਹਾਂ, ਮੈਂ ਇਤਨੀਆਂ ਮਾਲਾ ਫੇਰਦਾ ਹਾਂ। ਉਸ ਨੇ ਇਸ ਪਖੰਡ ਨੂੰ ਦੇਖ ਕੇ ਇਸ ਸ਼ਲੋਕ ਦੁਆਰਾ ਉਪਦੇਸ਼ ਦਿੱਤਾ ਹੈ, ਫਰੀਦਾ ਜਾਂ ਲੱਭ ਤਾਂ ਨੇਹੋ ਕਿਆ, ਲੱਭ ਤਾਂ ਕੂੜਾ ਨੇਹੋ। ਫਰੀਦ ਜੀ ਕਥਨ ਕਰਦੇ ਨੇ, ਭਾਈ ਜੇ ਪਦਾਰਥਾਂ ਦਾ ਜਿਹੜਾ ਲੋਭ ਹੈ ਤਾਂ ਪ੍ਰਭੂ ਵਿੱਚ ਸੱਚਾ ਪ੍ਰੇਮ ਕਿਵੇਂ ਹੋ ਸਕਦਾ? ਜੇ ਬੰਦੇ ਦੇ ਅੰਦਰ ਪਦਾਰਥਾਂ ਦਾ ਲੋਭ ਹੈ ਤਾਂ ਫਿਰ ਪਰਮੇਸ਼ਰ ਦੇ ਨਾਲ ਇਹਦਾ ਸੱਚਾ ਪ੍ਰੇਮ ਨਹੀਂ ਪੈ ਸਕਦਾ ਉਦੋਂ ਤੱਕ।
جے خدا دا نیہو پریم ہے تا پدارتھاں دا لب کرنا بھی جھوٹا ہے کیونکہ دو گلاں اکٹھیاں نہیں ہو سکدیاں جے پریم ہے تا لب نہیں پر جے لب ہے تا پربھو دا پریم نہیں ہو سکدا چچر چت لنگائی ہے چھپر ٹٹا میہو جے ککھاں دا بنیا ہویا چھپرا ٹٹا ہویا ہووے تے میہ وسدا ہووے تا منک اس ٹٹے ہوئے چھپرے وچ چچر چت کنا ک سماں سکھ نال لنگا سکدا ہے تال روپی میہ دے پین کر کے شریرا روپ چھپر ٹٹتے جا رہے ہیں اے پرشا تو اپنے شریر روپی چھپر وچ کتنا ک سماں لنگاویں گا جس جنگل وچ فرید جی تپ کریا کردے سی اسے جنگل وچ شاہ شرف وی تپ کردا سی فرید جی ایک تھان چونکڑا مار سمادھی چ لین رہندے پر شاہ شرف پھر تر کے بھجن سمن کردا کدے کدھرے دور چلیا جاندا ایک دن فرید جی نے کھچ کے کہہ ہی دتا فریدا جنگل جنگل کیا پو ہے بن کنڈا موڑے اے شاہ شرف جی جنگل جنگل وچ کیوں ایویں بھٹکتے پھردے ہو جنگلوں کے کنڈیا نو کیوں موڑتے ہو پاپ پیروں تھلے کیوں لتاڑتے پھردے کہہ رہے جی پرمیشر نو لبھتے پھردے ہیں تو کہہ رہے پرمیشر کتنے ایوں لبھتا جنگلوں میں جا کے جا ای تریا پھردے ہیں وسے رب ہیالی ہے جنگل کیا ٹونڈے ہے رب تو تیرے ہیالی ہردے چ وس رہا ہے نا تنگلوں میں پالتا پھردا ویدا شاستر روپ جنگلوں میں کس واسطے پالتا پھردا اتوا کہ بن جو سنسار ایرخا روپ کنڈیا مڑیا ہوا ہے کہ فلانا شاستر یہ کہہ ہے فلانا شاستر یہ کہہ ہے یہاں گلوں میں فسیا ہوا پر رب تو تیرے کہتے ہیالی ہردے روپ گھر میں ہی وس رہا ہے اس لیے تیدا شاستر روپ جنگلوں میں ٹونڈتا پھردا کیمتائے حق با پیش صحبانے بل ببد سو چوں بسہرا نے روی در گسائیں ویرانہ نیش ہوں وہ الٹا کردیا ہوا کہندے نے جنہ پچھاتا رب اپنے وچ تنہ دی بکڑ رہندا کیوں جاندے وچ جنگلوں دے رب جنگل وچ نہ بہندا ایک سمے فرید جی نوں بخار ہو گیا ایک تاں پہلے برد وستا ہون کر کے شریر نربل ہو چکا دوسرا تپ دی مار کر کے اکا ہی رہ گئے امرت ویلے جب نماز پڑھن لئی پانی والے کجے نے چکن کی کوشش کی تا کجا چکیا نہ گیا نہ ہی لتاں نے ساتھ دتا شریر دی ایسی دشا دیکھ کے سلوک اچارن کیتا فریدا انی نکی جنگی ہے تھل ڈونگر پویوں فرید جی کتن کرتے ہیں انہیں نکیا نکیا جنگیا لتاں بڑے بڑے تھل تے ٹبے تھل جڑے ٹبے تے ڈونگر پربت پویوں پھریا ہاں کیونکہ قد چھوٹا سی فرید جی کا کہنے انہیں چھوٹیاں چھوٹیاں لتاں میں بڑے تھان گھومیا اج فریدا کوجڑا سہ کوہا تھی اوم فرید جی کتن کرتے ہیں اج مٹی کا کوجا پاگ ادو کرن والا لوٹا کول پیا ہوا بھی سینکڑے کوہاں نے سمان دور پرتیت ہو رہا ہے این نکی جنگی ہے کی کہندے نے اینا سوکھم واشنا روپ نکی نکی جنگ کر کے میں تھل ڈونگر 84 لاکھ دنیا وچ پھرنا کیتا ہے چھوٹیاں چھوٹیاں واشنا کر کے پر مہاتما کی کرپا کر کے اج وچار تال دوارا دے ادھیاس روپی کجا سینکڑے کوہاں دور ہو گیا پھر یہ انتری ورت ہے یہ انتری بھاو ہے واشنا کر کے تا کہندے بہت تھائی پمیا پر مہاتما کی کرپا ہون کر کے اے شریر روپی کجا جڑا ہے اے ہن دے دیاس چھڑ دیتا اے دا مطلب کی کجا سینکڑے تو ہاں دور کر دیتا دے دیاس نو اپنے آپ نو یہ مان لیا کہ میں جوت سروپ ہاں میں پرمیشر دا روپ ہاں شریر نو منیا ہی نہیں اس پر 21ویں شلوک دے اتھان کا فرماؤ نے جس جنگل وچ فرید جی تب کردے سن اس جنگل وچ ایک جسا نامے لوہار کولے کٹھے کرنے واسطے آتا سی ہر روز آن کر کے اس کا فرید جی نال بڑا بھائی چارہ ہو گیا قدرت نال ایک دن جسے لوہار نو لکڑا دے کولے کردے ہاں کردے ہاں دیر ہو گئی سورج شانت ہون تو منگروں اُن جنگلی جانوراں دا ڈر ہو گیا کہ جے ہن گھر ول چلدا ہاں تاں ہو سکدا ہے کسے جانور دے متھے لگ جانا اس طرح دے سنکلپ کردے نے وچاریا کیوں نہ ہوے کہ اج دی رات میں فرید جی دے پاس ہی گزار لوں نالے فرید جی پاسوں روٹی کھا کے بھوک دور کر لواں گا یہ سوچا سوچتا فرید جی پاس پہنچیا رات اٹھے ہی رہ پیا پر روٹی نہ پراپت ہوئی
ਘੜੀ ਮੁੜੀ ਉੱਠ ਕੇ ਦੇਖਦਾ ਹੈ ਕਿ ਹੁਣ ਫਰੀਦ ਜੀ ਰੋਟੀ ਵਾਸਤੇ ਕਹਿੰਦੇ ਨੇ, ਪਰ ਪਿੱਛੇ ਉਡੀਕਦਿਆਂ ਉਡੀਕਦਿਆਂ ਰਾਤ ਦੇ ਦੋ ਪਹਿਰ ਬੀਤ ਗਏ, ਰੋਟੀ ਨਾ ਮਿਲੀ। ਆਸਰ ਉੱਠ ਕੇ ਜੱਸੇ ਲੁਹਾਰ ਨੂੰ ਕਹਿਣਾ ਹੀ ਪਿਆ, ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ। ਇਹ ਫਰੀਦ ਸਾਈ, ਇੱਕ ਤਾਂ ਸਿਆਲ ਦੀਆਂ ਰਾਤਾਂ ਵੱਡੀਆਂ ਨੇ, ਦੂਸਰਾ ਭੁੱਖ ਕਰਕੇ ਸਰੀਰ ਦੀਆਂ ਜੋ ਪਾਸ ਨੇ, ਪਾਸ ਤੋਂ ਭਾਵ ਪਾਸੇ ਇਹ ਸਰੀਰ ਦੇ ਬੱਖੀਆਂ ਭੁੱਖ ਨਾਲ ਬੱਖੀਆਂ ਧੁੱਖ ਧੁੱਖ ਉੱਠਦੀਆਂ ਨੇ। ਹੁਣ ਭੁੱਖ ਦੇ ਮਾਰਿਆਂ ਆਂਦਰਾਂ ਲੂਸ ਰਹੀਆਂ ਨੇ, ਜਾਨ ਕਰਲਾਉਂਦੀ ਹੈ, ਇਸ ਕਰਕੇ ਨੀਂਦ ਨਹੀਂ ਆਉਂਦੀ। ਪਰ ਮੈਂ ਤਾਂ ਇਹ ਨਿਸ਼ਚੇ ਨਾਲ ਕਹਿੰਦਾ ਹਾਂ, ਢਿੱਗ ਤਿੰਨਾਂ ਦਾ ਜੀਵਿਆ ਜਿੰਨਾ ਵਿਦਾਣੀ ਆਸ। ਕਹਿੰਦੇ ਮੈਂ ਨਿਸ਼ਚੇ ਨਾਲ ਇਹ ਗੱਲ ਕਹਿੰਦਾ ਹਾਂ, ਉਹਨਾਂ ਦੇ ਜਿਉਣੇ ਨੂੰ ਤਰਗਾਕਾਰ ਹੈ, ਢਿੱਗ ਹੈ ਉਹਨਾਂ ਦਾ ਜਿਉਣਾ, ਜਿਨ੍ਹਾਂ ਨੂੰ ਇਹੋ ਜਿਹੀਆਂ ਸਿਆਲ ਦੀਆਂ ਵੱਡੀਆਂ ਰਾਤਾਂ ਵਿੱਚ ਪਰਾਈ ਆਸਾ ਹੈ। ਇਸ ਤਰ੍ਹਾਂ ਦੇ ਬਚਨ ਜੱਸੇ ਲੁਹਾਰ ਪਾਸੋਂ ਸੁਣ ਕੇ ਉਸ ਨੂੰ ਨਿਸ਼ਚਾ ਦਿਵਾਉਣ ਲਈ ਫਰੀਦ ਜੀ ਨੇ ਕਿਹਾ, ਫਰੀਦਾ ਜੇ ਮੈਂ ਹੁੰਦਾ ਵਾਰਿਆ ਨਿੱਤਾਂ ਆਇੜਿਆ। ਫਰੀਦ ਜੀ ਕਹਿਣ ਲੱਗੇ, ਹੇ ਮਿੱਤਰ ਜੱਸੇ ਲੁਹਾਰ, ਤੇਰੇ ਆਇੜਿਆ ਆਇਆ ਹੋਇਆ ਜੇ ਮੇਰੇ ਪਾਸ ਕੋਈ ਪਦਾਰਥ ਹੁੰਦਾ ਤਾਂ ਤੇਰੇ ਪਾਸੋਂ ਵਾਰਿਆ ਤੋਂ ਭਾਵ ਵਰਜ ਕੇ ਲੁਕਾ ਕੇ ਰੱਖਦਾ, ਜੇ ਲੁਕਾ ਕੇ ਰੱਖਦਾ ਤਾਂ ਹੇੜਾ ਜਲੈ ਮਜੀਠ ਜਿਉਂ ਉੱਪਰ ਅੰਗਾਰਾ। ਮੇਰਾ ਜੋ ਹੇੜਾ ਸਰੀਰ ਹੈ, ਇਹ ਸਰੀਰ ਇਸ ਤਰ੍ਹਾਂ ਜਲੈ ਤੋਂ ਭਾਵ ਸੜ ਜਾਵੇ ਜਿਸ ਤਰ੍ਹਾਂ ਅੱਗ ਦੇ ਅੰਗਾਰਾਂ ਉੱਪਰ ਮਜੀਠ ਧੁੱਖ ਧੁੱਖ ਕੇ ਜਲਦੇ ਹਨ। ਤੋ ਇਸ ਪ੍ਰਕਾਰ ਮਜੀਠ ਧੁੱਖ ਕੇ ਜਿਵੇਂ ਜਲਦੀ ਹੈ, ਮੈਂ ਉਹ ਸੜ ਜਾਵਾਂ ਜੇ ਮੈਂ ਲੁਕੋ ਕੇ ਅੱਛਾ ਹੋਵੇ ਕੁਛ। ਫਕਰਾਂ ਫਕੀਰਾਂ ਕੋਲ ਤਾਂ ਜੇ ਆ ਗਿਆ ਛੱਡ ਲਿਆ, ਨਹੀਂ ਤਾਂ ਬੈਠੇ ਹਾਂ। ਤੋ ਇਸੇ ਪ੍ਰਕਾਰ ਫਰੀਦ ਜੀ ਕਥਨ ਕਰਦੇ ਨੇ ਕਿ ਰਾਤੀ ਵੱਡੀਆਂ ਅੰਤਰੀਤ ਭਾਵ ਚ ਕਹਿੰਦੇ ਨੇ ਕਿ ਸਤਯੁਗ ਤ੍ਰੇਤੇ ਦੀਆਂ ਅਵਸਥਾ ਰੂਪ ਰਾਤਾਂ ਵੱਡੀਆਂ ਨੇ, ਕਿਉਂਕਿ ਸਤਯੁਗ ਵਿੱਚ ਲੱਖ ਵਰਿਆਂ ਦੀ ਉਮਰ ਸੀ ਅਤੇ ਤ੍ਰੇਤੇ ਵਿੱਚ 10,000 ਦੀ ਆਯੂ। ਐਸੇ ਸਮੇਂ ਵਿੱਚ ਜੇ ਪਾਸ ਹੈ, ਪਾਸ ਤੋਂ ਭਾਵ ਹਿਰਦਾ ਹੈ, ਉਹ ਕਾਮ ਕ੍ਰੋਧ ਆਦਿਕ ਰੂਪੀ ਅਗਨੀ ਵਿੱਚ ਧੁੱਖ ਧੁੱਖ ਉੱਠਦਾ ਸੀ। ਤੋ ਜਿਵੇਂ ਵਿਸ਼ਵਾਮਿੱਤਰ ਨੇ ਇੱਕ ਟੱਕ 1,000 ਬਸ ਗੰਗਾ ਦੇ ਚੱਲਦੇ ਪ੍ਰਵਾਹ ਵਿੱਚ ਖਲੋ ਕੇ ਤਪ ਕੀਤਾ, ਪਰ ਉਰਬਸੀ ਦੇ ਆਉਣ ਕਰਕੇ ਉਹਦਾ ਚਿੱਤ ਚਲਾਇਮਾਨ ਹੋ ਗਿਆ। 1,000 ਬਰਸ ਦਾ ਤਪ ਕਰਕੇ ਵੀ ਮਨ ਨਹੀਂ ਟਿਕਿਆ। ਦੁਆਪਰ ਯੁੱਗ ਵਿੱਚ ਦੁਰਭਾਸ਼ਾ ਲਿਖੀ ਸਾਰੀ ਉਮਰ ਕ੍ਰੋਧ ਵਿੱਚ ਹੀ ਧੁੱਖਦਾ ਰਿਹਾ। ਇਸ ਲਈ ਉਹਨਾਂ ਦੇ ਜੀਵਨੇ ਨੂੰ ਧ੍ਰਿਗਾਕਾਰ ਹੈ ਜਿਨ੍ਹਾਂ ਨੇ ਪਰਾਈ ਭਾਵ ਦੇਵੀ ਦੇਵਤਿਆਂ ਦੀ ਆਸਾ ਕੀਤੀ। ਫਰੀਦਾ ਜੇ ਮੈਂ ਹੁੰਦਾ ਵਾਰਿਆ ਨਿੱਤਾਂ ਆਇੜਿਆ। ਫਰੀਦ ਜੀ ਕਥਨ ਕਰਦੇ ਨੇ, ਅਸਲੀ ਮਿੱਤਰ ਜੋ ਪਰਮਾਤਮਾ ਹੈ, ਉਹਦੇ ਆਉਣ ਨਾਲ ਸਰੀਰ ਵਿੱਚ ਜੋ ਮੈਂ ਮਮਤਾ ਹੁੰਦਾ ਤੇ ਭਾਵ ਹੰਕਾਰ ਸੀ, ਉਹਨੂੰ ਮੈਂ ਵਰਜ ਦਿੱਤਾ ਹੈ, ਭਾਵ ਉਹਨੂੰ ਤਿਆਗ ਦਿੱਤਾ। ਹੇੜਾ ਜਲੈ ਮਜੀਠ ਜਿਉਂ ਉੱਪਰ ਅੰਗਾਰਾ, ਜਿਵੇਂ ਅੱਗ ਦੇ ਅੰਗਾਰਾਂ ਉੱਪਰ ਮਜੀਠ ਸੜਦਾ ਹੈ, ਉਸੇ ਪ੍ਰਕਾਰ ਹੀ ਹੇੜਾ ਸਰੀਰ ਦੇ ਅਧਿਮਾਨ ਨੂੰ ਬ੍ਰਹਮ ਗਿਆਨ ਰੂਪੀ ਅਗਨੀ ਉੱਪਰ ਸਾੜ ਦਿੱਤਾ। ਸੋ ਹੁਣ ਅੱਗੇ ਫਰਮਾਉਂਦੇ ਨੇ 23ਵਾਂ ਸ਼ਲੋਕ ਕਿ ਕੋਈ ਮੰਦਕਰਮੀ ਵਿਸ਼ਿਆਂ ਵਿੱਚ ਲੰਪਟ ਹੋ ਰਿਹਾ ਸੀ, ਇਸਤਰੀ ਪੁੱਤਰਾਂ ਆਦਿਕ ਦੇ ਸੁੱਖਾਂ ਦੀ ਇੱਛਾ ਕਰ ਰਿਹਾ ਸੀ, ਉਹਦੇ ਪ੍ਰਤੀ ਉਪਦੇਸ਼ ਦਿੰਦਿਆਂ ਹੋਇਆਂ ਇਉਂ ਬਚਨ ਕਰਦੇ ਨੇ, ਫਰੀਦਾ ਲੋੜੈ ਦਾਸ ਬਜੌੜੀਆਂ ਕਿੱਕਰ ਬੀਜਾ ਜੱਟ। ਜਿਵੇਂ ਜੱਟ ਬੀਜਦਾ ਤਾਂ ਕਿੱਕਰਾਂ ਨੂੰ ਹੈ, ਤੇ ਚਿੱਤ ਵਿੱਚ ਜੋ ਹਮੇਸ਼ਾ ਚਾਹੁੰਦਾ ਮੈਨੂੰ ਬਜੌਰ ਦੇਸ਼ ਦੀਆਂ ਦਾਖਾਂ ਮਿਲ ਜਾਣ, ਪਰ ਕਿਸ ਤਰ੍ਹਾਂ ਮਿਲ ਸਕਦੀਆਂ ਨੇ? ਇਹ ਪਠਾਣੀ ਇਲਾਕਾ ਮਾਲਾ ਕੰਧ ਸਵਾਂਤ ਤੋਂ ਪਰੇ ਹੈ, ਬਜਾਵਰ ਜਾਂ ਬਜੌਰ ਵੀ ਕਹਿ ਦਿੰਦੇ ਨੇ। ਤਿਵੇਂ ਹੀ ਕਹਿੰਦੇ ਜੱਟ, ਮੂਰਖ ਪੁਰਸ਼ ਬੀਜਦਾ ਤਾਂ ਪਾਪ ਰੂਪੀ ਕਿੱਕਰਾਂ ਨੂੰ ਹੈ ਅਤੇ ਚਾਹੁੰਦਾ ਮੈਨੂੰ ਇਸਤਰੀ ਪੁੱਤਰ ਆਦਿਕਾਂ ਦਾ ਸੁੱਖ ਪ੍ਰਾਪਤ ਹੋਵੇ, ਪਰ ਪੁੰਨਾਂ ਤੋਂ ਬਗੈਰ ਇਸਤਰੀ ਪੁੱਤਰ ਆਦਿਕਾਂ ਦਾ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ? ਨਹੀਂ ਹੋ ਸਕਦਾ। ਅਥਵਾ ਇਹ ਵੀ ਕਹਿੰਦੇ ਨੇ ਜੱਟ ਕੌਣ ਹੈ? ਜੜ ਭਾਵ ਮੂਰਖ ਪੁਰਸ਼ ਬੀਜਦਾ ਤਾਂ ਕੁਕਰਮਾਂ ਰੂਪੀ ਕਿੱਕਰਾਂ ਨੂੰ ਹੈ ਅਤੇ ਸਵਰਗ ਰੂਪ ਬਜੌਰ ਦੇਸ਼ ਦੀਆਂ ਸਲੋਕ, ਸਰੂਪ, ਸਮੀਪ, ਸੁਗਜ, ਇਹ ਚੌਹਾਂ ਮੁਕਤੀਆਂ ਰੂਪ ਦਾਖਾਂ ਨੂੰ ਚਾਹੁੰਦਾ, ਪਰ ਕਿਵੇਂ ਮਿਲ ਸਕਦੀਆਂ ਨੇ? ਨਹੀਂ ਮਿਲ ਸਕਦੀਆਂ। ਹੰਡੈ ਉਨ ਕਤਾਏ ਦਾ ਪੈਦਾ ਲੋੜ ਹੈ ਪੱਟ, ਜਿਵੇਂ ਮੂਰਖ ਪੁਰਸ਼ ਉਨ ਨੂੰ ਕਤਾਉਂਦਾ ਫਿਰਦਾ ਹੈ ਤੇ ਰੇਸ਼ਮੀ ਵਸਤਰਾਂ ਨੂੰ ਪਹਿਰਨਾ ਚਾਹੇ ਤਾਂ ਕਿਵੇਂ ਪਹਿਰ ਸਕਦਾ? ਤੇ ਜੀਵ ਕੱਪਦਾ ਤਾਂ ਸਕਾਮ ਕਰਨਾ ਰੂਪ ਉਨ ਨੂੰ ਹੈ, ਕੋਈ ਕੰਮ ਕਰਦਾ ਉਹਦੇ ਵਿੱਚ ਕਾਮਨਾ ਕਰਦਾ, ਚਾਹੁੰਦਾ ਕਿ ਮੈਂ ਗਿਆਨ ਰੂਪੀ ਵਸਤਰ ਨੂੰ ਪ੍ਰਾਪਤ ਕਰਾਂ, ਪਹਿਰ ਲਵਾਂ, ਉਹ ਕਿਵੇਂ ਹੋ ਸਕਦਾ? ਭੇਡਾਂ ਪੁੱਛਣ ਲੱਗਿਆ ਕਿਉਂ ਪਾਰ ਲੰਘੀ ਹੈ, ਸੋ ਭੇਡ ਦੀ ਪੂਛ ਨੂੰ ਫੜ ਕੇ ਕੋਈ ਪਾਰ ਨਹੀਂ ਲੰਘ ਸਕਦਾ। ਭੂਤਾ ਤੇਰੀ ਦੋਸਤੀ ਨਿਤ ਸਹਿਸਾ ਜੀ ਹੈ, ਨਦੀ ਕਿਨਾਰੇ ਰੁੱਖੜਾ ਵੇਸਾਹ ਨਾ ਕੀ ਹੈ, ਮ੍ਰਿਤਕ ਨਾਲ ਗਵਾਹੀ ਹੈ ਸੁਹਾਗ ਨਾ ਥੀ ਹੈ, ਵਿਸ ਹਲਾਹਲ ਬੀਜ ਕਹਿ ਕਿਉਂ ਅੰਬੋ ਲਹੀ ਹੈ। ਇਸ ਪ੍ਰਕਾਰ ਇਹ ਪ੍ਰਾਪਤ ਕਰ ਸਕਦੇ ਹਾਂ, ਵਿਸ ਹਲਾਲ ਬੀਜ ਕਹਿ ਕਿਉਂ ਅੰਬੋ ਲਹੀ ਹੈ। ਇਹ ਸਾਰੀਆਂ ਚੀਜ਼ਾਂ ਭਾਈ ਗੁਰਦਾਸ ਜੀ ਨੇ ਵੀ ਕਥਨ ਕੀਤੀਆਂ ਨੇ। ਇਸ ਪ੍ਰਕਾਰ ਕਥਨ ਕਰਦੇ ਨੇ ਅਥਾਨਕਾ ਕਿ ਇੱਕ ਪੂਰਨ ਮਹਾਤਮਾ ਫਕੀਰ ਸਨ, ਉਹਨਾਂ ਨਾਲ ਫਰੀਦ ਜੀ ਦਾ ਪ੍ਰੇਮ ਭਾਵ ਬਹੁਤ ਹੋ ਗਿਆ। ਉਹ ਰੋਜ਼ ਜਾ ਕੇ ਉਹਨਾਂ ਦੀ ਸਤਸੰਗਤ ਅਤੇ ਸੇਵਾ ਆਦਿ ਕੀਤਾ ਕਰਦੇ ਹਰ ਰੋਜ਼। ਹੁਣ ਪਰਮੇਸ਼ਵਰ ਦੀ ਕੋਈ ਮਰਜ਼ੀ ਹੋਈ ਐਸੀ ਕਿ ਦੇਵਨੇਤ ਨਾਲ ਇੱਕ ਦਿਨ ਬਰਸਾਤ ਹੋਣ ਕਰਕੇ ਗਲੀਆਂ ਵਿੱਚ ਚਿੱਕੜ ਬਹੁਤ ਹੋ ਗਿਆ। ਪਹਿਲੇ ਤਾਂ ਨਾ ਜਾਣ ਦਾ ਹੀ ਸੰਕਲਪ ਕਰ ਲਿਆ ਕਿ ਚਲੋ ਕੀ ਜਾਣਾ ਹੈ, ਕੱਪੜੇ ਭਿੱਜ ਜਾਣਗੇ। ਫਿਰ ਕਹਿੰਦੇ ਕੱਪੜੇ ਭਿੱਜਣਗੇ ਨਾ, ਕੋਈ ਗੱਲ ਨਹੀਂ, ਕੱਪੜੇ ਤਾਂ ਬਦਲੇ ਵੀ ਜਾ ਸਕਦੇ ਨੇ, ਪਰ ਜੇ ਪ੍ਰੇਮ ਟੁੱਟ ਗਿਆ ਫਿਰ ਉਹ ਕੌਣ ਜੋੜੂਗਾ ਦੁਬਾਰਾ? ਪ੍ਰੇਮ ਨਹੀਂ ਤੋੜਨਾ ਆਪਾਂ ਨੇ, ਕੱਪੜੇ ਬਦਲੇ ਜਾ ਸਕਦੇ ਨੇ, ਲਿਬੜ ਜਾਣਗੇ ਧੋ ਲਵਾਂਗੇ। ਤਾਂ ਫਿਰ ਉਚਾਰਨ ਕੀਤਾ ਹੈ ਸਾਰਿਆਂ ਲਈ ਸਾਂਝਾ, ਫਰੀਦਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ। ਉਹ ਫਰੀਦ ਜੀ ਕਥਨ ਕਰਦੇ ਨੇ ਕਿ ਬਰਖਾ ਦੇ ਪੈਣ ਕਰਕੇ ਗਲੀਆਂ ਵਿੱਚ ਚਿੱਕੜ ਹੋ ਗਿਆ ਹੈ, ਪਰ ਪਿਆਰੇ ਦਾ ਜੋ ਘਰ ਹੈ ਉਹ ਦੂਰ ਹੈ ਅਤੇ ਉਸ ਪਿਆਰੇ ਨਾਲ ਪ੍ਰੇਮ ਵੀ ਬਹੁਤ ਸਾਰਾ ਹੈ। ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੇ ਨੇ। ਉਸ ਪਿਆਰੇ ਵੱਲ ਚੱਲਦਾ ਤਾਂ ਮੇਰੀ ਕੰਬਲੀ ਭਿੱਜਦੀ ਹੈ, ਪਰ ਜੇ ਕਰਕੇ ਕੰਬਲੀ ਦੇ ਭਿੱਜ ਜਾਣ ਦਾ ਖਿਆਲ ਕਰਦਿਆਂ ਹੋਇਆ ਰਹਿ ਜਾਂਦਾ ਤਾਂ ਮੇਰਾ ਪ੍ਰੇਮ ਟੁੱਟਦਾ ਹੈ। ਇਸ ਤਰ੍ਹਾਂ ਦਲੀਲਾਂ ਸੋਚਦੇ ਸੋਚਦੇ ਤਿਆਰ ਹੋ ਗਏ, ਮਨ ਨੂੰ ਆਪਣੇ ਨੂੰ ਸਮਝਾਉਂਦੇ ਨੇ ਅੰਦਰੋਂ, ਭਿੱਜੋ ਸੁੱਜੋ ਕੰਬਲੀ ਅੱਲਾ ਵਰਸਾ ਮੇਹ। ਬਰਸਾਤ ਨਾਲ ਭਾਵੇਂ ਕੰਬਲੀ ਜਿਹੜੀ ਹੈ ਭਿੱਜ ਕੇ ਸਿੱਜੋ ਭਾਰੀ ਵੀ ਹੋ ਜਾਵੇ ਅਤੇ ਅੱਲਾ ਜੋ ਖੁਦਾ ਹੈ ਚਾਹੇ ਉਹ ਕਿਤਨਾ ਹੀ ਮੀਂਹ ਵਰਸਾਉਣਾ ਕਰੇ, ਜਾਏ ਮਿਲਾ ਤਨਾ ਸੱਜਣਾ ਟੁੱਟੋ ਨਾ ਹੀ ਮੇਹ। ਪਰ ਮੈਂ ਉਹਨਾਂ ਸੱਜਣਾ ਉਸ ਫਕੀਰ ਸਾਈ ਨੂੰ ਜ਼ਰੂਰ ਜਾ ਕੇ ਮਿਲਾਂਗਾ, ਕਿਉਂਕਿ ਜਿਸ ਕਰਕੇ ਮੇਰੇ ਦਿਲ ਦਾ ਜੋ ਪ੍ਰੇਮ ਹੈ ਟੁੱਟ ਨਾ ਜਾਵੇ। ਅਥਵਾ ਫਰੀਦ ਜੀ ਕਹਿੰਦੇ ਨੇ ਗਲੀਏ ਚਿੱਕੜ ਅੰਤਰੀ ਵਰਥ ਵਿੱਚ ਆ ਜਾਓ। ਹੁਣ ਅੰਦਰੋਂ ਗੱਲ ਕੀ ਹੈ, ਕਿਉਂ ਤਾਂ ਗਲੀਆਂ 'ਚ ਆਮ ਹੀ ਚਿੱਕੜ ਹੁੰਦਾ, ਕਿਹੜੀਆਂ ਗਲੀਆਂ 'ਚ ਚਿੱਕੜ ਹੈ ਫਰੀਦ ਜੀ? ਫਰੀਦ ਜੀ ਕਹਿਣ ਲੱਗੇ ਨੇ ਦੇਖੋ ਚਿੱਕੜ ਕਿੱਥੇ ਹੈ ਆਪਣੇ ਅੰਦਰ? ਉਹ ਚਿੱਕੜ ਜਿਹੜਾ ਹੈ ਇੰਦਰੀਆਂ ਰੂਪੀ ਗਲੀਆਂ ਵਿੱਚ ਵਿਸ਼ਿਆਂ ਦਾ, ਅਥਵਾ ਮੋਹ ਰੂਪੀ ਚਿੱਕੜ ਹੈ ਸਾਡੇ ਅੰਦਰ, ਅੱਖਾਂ ਕੰਨਾਂ ਆਦਿਕ ਗੋਲਕਾਂ ਰੂਪੀ ਗਲੀਆਂ ਵਿੱਚ ਪਦਾਰਥਾਂ ਰੂਪ ਪਾਣੀ ਦੇ ਵਰਸ਼ਨੇ ਕਰਕੇ ਵਿਸ਼ਿਆਂ ਦੀ ਇੱਛਾ ਰੂਪ ਚਿੱਕੜ ਹੋ ਰਿਹਾ ਹੈ ਸਾਡੇ ਵਿੱਚ। ਦੂਰ ਘਰ ਸਰੂਪ ਰੂਪੀ ਘਰ ਦੂਰ ਹੈਗਾ ਹੀ ਇਸ ਤਰ੍ਹਾਂ ਦਾ, ਜੇ ਅੱਖਾਂ ਦੇ ਵਿੱਚ ਤੁਹਾਡਿਆਂ 'ਚ ਬਹੁਤ ਕੁਝ ਹੋਰ ਵਸਿਆ ਹੋਇਆ ਹੈ, ਅੱਖੀਂ ਸੂਤਕ ਵੇਖਣਾ ਪਰਤਰਾ ਪਰਤ ਅਨੁਰੂਪ, ਫਿਰ ਕੰਨੀ ਸੂਤਕ ਕੰਨ ਪੈ ਲਾਏ ਪਦਾਰੀ ਖਾਏ ਨਾਨਕ ਸੰਸਾ ਆਦਮੀ ਵੱਧੇ ਜਨਪੁਰ ਗਿਆ ਹੈ। ਜਦੋਂ ਕਿ ਸਾਰੀਆਂ ਇੰਦਰੀਆਂ ਤੁਹਾਡੀਆਂ ਵਿਸ਼ਿਆਂ ਦੀਆਂ ਗੱਲਾਂ ਕਰਦੀਆਂ ਨੇ, ਅੱਖਾਂ ਨਾਲ ਪੈਸੇ ਦੇਖਾਂ ਜਾਂ ਕੋਈ ਚੰਗਾ ਸਰੂਪ ਦੇਖਾਂ ਜਾਂ ਚੰਗੇ ਚੰਗੇ ਪਦਾਰਥ ਦੇਖਾਂ, ਚਲੋ ਅੱਖਾਂ ਤਾਂ ਮੰਨੀਆਂ ਪੁੱਠੇ ਪਾਸੇ ਤੇਰੀਆਂ ਲੱਗੀਆਂ, ਤੇਰੀ ਜ਼ੁਬਾਨ ਨੂੰ ਤਾਂ ਚੰਗੇ ਪਾਸੇ ਲਾ ਲਾ, ਜ਼ੁਬਾਨ ਦੇ ਨਾਲ ਤਾਂ ਸਤਨਾਮ ਸ੍ਰੀ ਵਾਹਿਗੁਰੂ ਕਹਿ ਛੱਡ, ਇਹ ਵੀ ਨਹੀਂ ਕਹਿੰਦਾ, ਕਿਉਂਕਿ ਅੱਖਾਂ ਨਾਲ ਕਹਿੰਦਾ ਮੈਂ ਦੇਖਣਾ ਹੈ ਟੀਵੀ, ਮੂੰਹ ਨਾਲ ਫਿਰ ਉਹ ਗਾਣਾ ਵੀ ਨਾਲ ਨਾਲ ਗਾਉਣਾ, ਕੰਨਾਂ ਨਾਲ ਮੈਂ ਸੁਣਨਾ ਵੀ ਹੈ, ਕਹਿੰਦੇ ਫਿਰ ਤਾਂ ਤੇਰੇ ਸਾਰੇ ਚੀਜ਼ਾਂ ਉਧਰਲੇ ਪਾਸੇ ਲੱਗ ਗਈਆਂ, ਸਾਰੀਆਂ ਇੰਦਰੀਆਂ ਵਿਸ਼ਿਆਂ ਵਿੱਚ ਫਸ ਗਈਆਂ। ਇਸ ਤਰ੍ਹਾਂ ਮਨਾਂ ਦੇ ਅੰਦਰ ਵਿਸ਼ੇ ਪੈਦਾ ਹੋ ਗਏ, ਨਾਲ ਪਿਆਰੇ ਨੇ ਹੋ, ਪਿਆਰੇ ਪਰਮਾਤਮਾ ਨਾਲ ਪ੍ਰੇਮ ਵੀ ਬਹੁਤ ਸਾਰਾ ਹੈ, ਪ੍ਰੇਮ ਤਾਂ ਕਰਦਾ ਹੈ ਪਰ ਮੁੰਦ ਪ੍ਰੇਮ ਹੈ, ਅਣਜਾਣ ਪੁਣੇ ਵਾਲਾ ਪ੍ਰੇਮ ਹੈ। ਗੁਰਾਂ ਨਾਲ ਪ੍ਰੇਮ ਬੜਾ ਕਰਦਾ ਹੈ ਪਰ ਵਿਚਾਰੇ ਨੂੰ ਢੰਗ ਨਹੀਂ ਹੈ। ਚੱਲਾਂ ਤਾਂ ਭਿੱਜਾ ਕੰਬਲੀ, ਜੇ ਪਰਮਾਤਮਾ ਦੀ ਤਰਫ ਚੱਲਦਾ ਤਾਂ ਬੁੱਧੀ ਰੂਪ ਕੰਬਲੀ ਪਦਾਰਥਾਂ ਰੂਪ ਜਲ ਵਿੱਚ ਭਿੱਜਦੀ ਹੈ, ਕਿਉਂਕਿ ਇਹ ਨਿਯਮ ਹੈ। ਜਦੋਂ ਵੀ ਤੂੰ ਭਜਨ ਸਿਮਰਨ ਕਰਦਾ ਨਾ ਤਾਂ ਭਜਨ ਸਿਮਰਨ ਦੇ ਪ੍ਰਤਾਪ ਕਰਕੇ ਉਸ ਬੰਦੇ ਕੋਲ ਮਾਇਆ ਆਉਣ ਲੱਗ ਜਾਂਦੀ, ਖੁੱਲੇ ਗੱਫੇ ਆਉਣ ਲੱਗ ਜਾਂਦੇ ਨੇ। ਇੱਕ ਤਾਂ ਇਹ ਮਾਇਆ, ਦੂਜੀ ਮਾਇਆ ਜਿਹੜੀ ਹੈ ਜਿਹੜਾ ਦੁਨੀਆਂ ਨੂੰ ਸਤਿਕਾਰ ਕਰਨਾ, ਇਹ ਵੀ ਮਾਇਆ। ਤੀਜਾ ਦੁਨੀਆਂ ਚੰਗੇ ਚੰਗੇ ਕੱਪੜੇ ਦਿੰਦੀ ਹੈ। ਚੌਥਾ ਸੰਸਾਰ ਦੇ ਲੋਕ ਇੱਜ਼ਤ ਦੀ ਨਿਗਾਹ ਨਾਲ ਦੇਖਦੇ ਨੇ, ਮਿੱਠਾ ਬੋਲਦੇ ਨੇ, ਉਹਦੀ ਗੱਲ ਮੰਨਦੇ ਨੇ, ਇਹ ਮਾਇਆ ਪੈਗੀ। ਇਹ ਮਾਇਆ ਕਿਹਨੂੰ ਪੈ ਗਈ ਸੀ? ਸੱਤੇ ਬਲਵੰਡੇ ਨੂੰ, ਭੁੱਖੇ ਮਰਦੇ ਸੀ। ਮਹਾਰਾਜ ਜੀ ਸਾਨੂੰ ਆਪਣੇ ਥਾਂ ਇੱਥੇ ਕੀਰਤਨ ਕਰਨ ਦੇ ਸਥਾਨ ਤੇ ਮਹਾਰਾਜ ਨੇ ਸਮਾਂ ਦਿੱਤਾ, ਇੰਨਾ ਸੋਹਣਾ ਕੀਰਤਨ ਕਰਨ ਲੱਗ ਪਏ। ਸੰਗਤ ਨੇ ਪੈਸਿਆਂ ਦਾ ਮੀਂਹ ਭਰਾਉਣਾ, ਕੱਪੜੇ ਲੀੜੇ ਖਾਣ ਪੀਣ ਨੂੰ ਸਤਿਕਾਰ ਆਦਰ ਮਾਣ। ਹੁਣ ਇੱਕ ਦਿਨ ਅੜ ਗਏ, ਹੁਣ ਨਹੀਂ ਜਾਂਦੇ, ਕਿਉਂਕਿ ਜੇ ਅਸੀਂ ਕੀਰਤਨ ਕਰਦੇ ਹਾਂ ਤਾਂ ਸੰਗਤ ਆਉਂਦੀ ਹੈ, ਇਹ ਮਾਣ ਹੋ ਗਿਆ। ਰਹਾ ਤਾਂ ਟੁੱਟਾ ਨੇ ਉਹ, ਜੇ ਪਦਾਰਥਾਂ ਵਿੱਚ ਖੜਾ ਰਹਿਣਾ ਤਾਂ ਪਰਮੇਸ਼ਰ ਨਾਲੋਂ ਪ੍ਰੇਮ ਟੁੱਟ ਜਾਂਦਾ ਹੈ। ਇਸ ਗੱਲ ਨੂੰ ਸਮਝਣ ਦੀ ਲੋੜ ਹੈ, ਜਿਉਂ ਹੀ ਭਗਤੀ ਕਰਾਂਗੇ ਤਿਉਂ ਹੀ ਪਦਾਰਥ ਆਉਣਗੇ। ਪਦਾਰਥਾਂ ਨੇ ਸਾਨੂੰ ਘੇਰਾ ਪਾਉਣਾ, ਪਰ ਅਸੀਂ ਉਹਨਾਂ ਘੇਰਿਆਂ ਨੂੰ ਤੋੜਦਿਆਂ ਹੋਇਆਂ ਵੀ ਗੁਰਾਂ ਦੇ ਚਰਨਾਂ 'ਚ ਹਾਜ਼ਰ ਹੋਣਾ, ਕਿਉਂਕਿ ਜੇ ਪਦਾਰਥ ਖੁਸ ਜਾਣਗੇ ਫਿਰ ਆ ਜਾਣਗੇ, ਪਰ ਜੇ ਗੁਰਾਂ ਨਾਲੋਂ ਪ੍ਰੀਤੀ ਟੁੱਟ ਗਈ ਉਹ ਫਿਰ ਜੁੜਨੀ ਨਹੀਂ ਹੈ। ਪਦਾਰਥ ਤਾਂ ਸਤਿਗੁਰੂ ਜੀ ਹੋਰ ਵੀ ਦੇ ਸਕਦੇ ਨੇ, ਪਰ ਜੇ ਗੁਰਾਂ ਨਾਲੋਂ ਪ੍ਰੀਤੀ ਟੁੱਟੀ, ਨਾ ਪਦਾਰਥ ਆਏ ਹੱਥ ਵਿੱਚ, ਨਾ ਪ੍ਰੇਮ ਬਣਿਆ। ਭਿੱਜਾ ਸਿੱਜਾ ਕੰਬਲੀ, ਚਾਹੇ ਬੁੱਧੀ ਰੂਪ ਕੰਬਲੀ ਪਦਾਰਥਾਂ ਰੂਪ ਜਲ ਨਾਲ ਭਿੱਜ ਕੇ ਸਿੱਜਾ ਹੋ ਜਾਵੇ, ਭਾਰੀ ਹੋ ਜਾਵੇ, ਭਾਵ ਹੰਕਾਰਨ ਹੋ ਜਾਵੇ, ਹੰਕਾਰ ਦੇ ਸਹਿਤ ਬੁੱਧੀ ਹੋ ਜਾਵੇ, ਮੇਰੇ ਕੋਲ ਇੰਨੇ ਪਦਾਰਥ, ਇੰਨੇ ਪੈਸੇ, ਇੰਨੀ ਜਾਇਦਾਦ, ਇਹ ਸਭ ਚੀਜ਼ਾਂ ਬੁੱਧੀ ਨੂੰ ਹੰਕਾਰ ਹੀ ਦਿੰਦੀਆਂ ਨੇ। ਜਦੋਂ ਕਿ ਸ਼ੋਕਟ ਹੈ ਹੰਕਾਰ, ਇਸ ਹੰਕਾਰ ਦਾ ਲਾਭ ਕੀ? ਹੁਣ ਭਾਰੀ ਹੋ ਗਈ ਬੁੱਧੀ, ਤੁਰਨਾ ਔਖਾ ਹੋ ਗਿਆ, ਭਾਈ ਮੇਰੇ ਕੋਲ ਇੱਕ ਬੜਾ ਵੱਡਾ ਅਹੁਦਾ ਹੈ, ਮਸਾਂ ਹੀ ਚੁੱਲਦਾ ਹੈ। ਕਿਸੇ ਨੇ ਫਤਿਹ ਬੁਲਾਈ, ਫਤਿਹ ਦਾ ਜਵਾਬ ਨਹੀਂ ਦਿੰਦਾ, ਕਿਉਂ ਨਹੀਂ? ਕਿਉਂਕਿ ਹੁਣ ਮੈਂ ਬਹੁਤ ਪੈਸੇ ਵਾਲਾ ਹੋ ਗਿਆ, ਮੇਰੇ ਕੋਲ ਬੜੇ ਪਦਾਰਥ ਹੋ ਗਏ, ਹੁਣ ਬੁਲਾਉਂਦਾ ਹੀ ਨਹੀਂ ਕਿਸੇ ਨੂੰ ਤੂੰ। ਇਹ ਕੀ ਹੈ? ਬੁੱਧੀ ਹੰਕਾਰ ਸਹਿਤ ਭਾਰੀ ਹੋ ਗਈ। ਬੁੱਧੀ ਰੂਪੀ ਕੰਬਲੀ ਚਾਹੇ ਪਦਾਰਥਾਂ ਰੂਪੀ ਜਲ ਨਾਲ ਭਿੱਜ ਜਾਵੇ, ਤੇ ਇੰਦਰੀਏ ਵੀ ਪਦਾਰਥਾਂ ਰੂਪੀ ਜਲ ਨਾਲ ਸਿੱਜ ਜਾਣ। ਅੱਲਾ ਵਰਸਾ ਮੇਹ, ਚਾਹੇ ਸਦਾ ਵੀ ਪਦਾਰਥਾਂ ਦਾ ਮੀਂਹ ਵਰਸਾ ਦੇਵੇ, ਜਾਏ ਮਿਲਾ ਤਿੰਨਾ ਸੱਜਣਾ, ਪਰ ਇਹਨਾਂ ਪਦਾਰਥਾਂ ਦੀ ਪ੍ਰਵਾਹ ਨਾ ਕਰਦੀ ਹੋਈ ਮੈਂ ਉਸ ਸੱਜਣ ਪਰਮਾਤਮਾ ਨੂੰ ਜ਼ਰੂਰ ਜਾ ਕੇ ਮਿਲਾਂਗੀ। ਜਿਨ੍ਹਾਂ ਨੇ ਇਹ ਗੱਲ ਆਪਣੇ ਅੰਦਰ ਪੱਕੀ ਕਰ ਲਈ, ਪਦਾਰਥ ਜਾਂਦੇ ਜਾਣ ਦਿਓ। ਸੰਤ ਬਾਬਾ ਗੁਰਦਨ ਸਿੰਘ ਜੀ ਖਾਲਸਾ ਜਾਂ ਸਿੰਘਾਂ ਨੂੰ ਵਚਨ ਕਰ ਰਹੇ ਸੀ, ਕਹਿੰਦੇ ਜਦੋਂ ਬਿਰਤੀ ਜੁੜੇ ਨਾ ਬਾਣੀ ਚ ਸਿਮਰਨ ਵਿੱਚ, ਫਿਰ ਭਾਵੇਂ ਕਿੰਨਾ ਹੀ ਨੁਕਸਾਨ ਹੋਵੇ ਬਿਰਤੀ ਨਾ ਤੋੜੋ, ਕਿਉਂਕਿ ਉਹ ਨੁਕਸਾਨ ਸਤਿਗੁਰੂ ਜੀ ਕਰਕੇ ਦੇਖਦੇ ਨੇ ਕਿ ਸਿੱਖ ਡੋਲਦਾ ਹੈ ਤੇ ਜਾਂ ਨਹੀਂ ਡੋਲਦਾ। ਜੇ ਡੋਲ ਗਿਆ ਬਿਰਤੀ ਦੁਬਾਰਾ ਨਹੀਂ ਲੱਗਣੀ ਕਈ ਸਾਲ, ਤੇ ਜੇ ਪਦਾਰਥ ਸਾਰੇ ਰੁੜ ਵੀ ਗਏ, ਪਦਾਰਥ ਤੁਹਾਨੂੰ ਫਿਰ ਮਿਲ ਜਾਣਗੇ, ਪਦਾਰਥਾਂ ਦੀ ਕੋਈ ਗੱਲ ਨਹੀਂ। ਇਸ ਕਰਕੇ ਕਹਿੰਦੇ ਟੁੱਟੋ ਨਾ ਹੀ ਮੇਹੋ, ਜਿਸ ਕਰਕੇ ਮੇਰੇ ਅੰਦਰੋਂ ਉਹਦਾ ਪ੍ਰੇਮ ਨਾ ਟੁੱਟ ਜਾਵੇ। ਸੱਚਮੁੱਚੀ ਸਰੀਰ ਜੀ ਨੇ ਖੁਦਾ ਨਾਲ ਪ੍ਰੇਮ ਦਾ ਨਮੂਨਾ ਦਰਸਾਇਆ ਹੈ, ਜਿਵੇਂ ਸਤਿਗੁਰੂ ਨਾਨਕ ਦੇਵ ਜੀ ਨੇ ਸ੍ਰੀ ਰਾਗ ਵਿੱਚ ਇਹ ਪ੍ਰੇਮ ਦੇ ਬਚਨ ਕੀਤੇ ਨੇ। ਰੇ ਮਨ ਐਸੀ ਹਰਸ਼ਿਓ ਪ੍ਰੀਤ ਕਰ, ਜੈਸੀ ਜਲ ਕਮਲੇਹ, ਲਹਿਰੀ ਨਾਲ ਪਛਾੜੀਆ ਧੀ ਵਿਰਸੈ ਸੁਨੇਹ। ਤਾਂ ਇਹ ਜਿਹੜੀ ਪ੍ਰੀਤੀ ਹੈ, ਜਲ ਦੁੱਧ ਨਿਆਈ ਰੀਤ, ਅਬ ਦੁੱਧ ਆਂਚ ਨਹੀਂ ਮਨ ਐਸੀ ਪ੍ਰੀਤ ਹਰੇ, ਕਹਾਂ ਭਇਓ ਜੋ ਤਨ ਭਇਓ, ਛਿਨ ਛਿਨ ਪ੍ਰੇਮ ਜਾਏ ਤਾਂ ਡਰਤਾ ਤੇਰੋ ਜਨ। ਅਥਵਾ ਕਹਿੰਦੇ ਨੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੋ, ਬਖ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰ, ਲੋਕ ਗਏ ਪ੍ਰਲੋਕ ਦਵਾਇਓ, ਬਾਸ ਕੀਓ ਵਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਠ ਬਿਤਾਇਓ, ਸਾਚ ਕਹੋ ਸੁਣ ਲਿਹੋ ਸੁਭਹਿ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ। ਸਾਰੀਆਂ ਉਦਾਹਰਣਾਂ ਨੇ ਸਾਡੇ ਕੋਲ, ਪਹਿਲੇ ਪਾਤਸ਼ਾਹ, ਚੌਥੇ ਪਾਤਸ਼ਾਹ, ਦਸਵੇਂ ਪਾਤਸ਼ਾਹ, ਗੁਰਸਿੱਖ ਵੀ ਕਹਿੰਦੇ ਨੇ ਭਾਈ ਗੁਰਦਾਸ, ਜੈਸੇ ਤੋਂ ਮਿਠਾਈ ਰਾਖੀ ਹੈ ਛੁਪਾਏ ਯਤਨ ਕੈ, ਮਿਠਾਈ ਬੜੇ ਯਤਨਾਂ ਨਾਲ ਛੁਪਾ ਕੇ ਰੱਖ ਦਿੱਤੀ, ਬੱਚਿਆਂ ਤੋਂ ਲੁਕੋ ਕੇ ਰੱਖ ਦਿੱਤੀ, ਚੀਟੀ ਚੱਲ ਜਾਏ ਚੀਨ ਤਾਹ ਲਪਟਾਤ ਹੈ, ਪਰ ਕੀੜੀਆਂ ਤੋਂ ਨਹੀਂ ਬਚਾ ਸਕੇ। ਬੱਚਿਆਂ ਤੋਂ ਲੁਕੋ ਸਕਦੇ ਹਾਂ ਪਰ ਕੀੜੀਆਂ ਪਹੁੰਚ ਗਈਆਂ ਉੱਥੇ। ਦੀਪਕ ਜਗਾਏ ਜੈਸੇ ਰਾਖੀ ਹੈ ਦੁੜਾਏ ਗ੍ਰਹਿ ਪ੍ਰਗਟ ਪਤੰਗ ਤਾਂ ਮੈਂ ਸਹਿਜ ਸਮਾਤ ਹੈ। ਦੀਵਾ ਜਗਾ ਕੇ ਘਰ ਵਿੱਚ ਲੁਕੋ ਕੇ ਰੱਖ ਛੱਡਿਆ, ਪਰ ਪਤੰਗਾ ਦੀਵੇ ਨੂੰ ਲੱਭ ਹੀ ਲੈਂਦਾ। ਜੈਸੇ ਤੋਂ ਬੇਮਲ ਜਲ ਕਮਲ ਏਕਾਂਤ ਬਸੈ, ਮਧ ਪਰ ਮਧੂ ਅਚਵਨ ਤਾਹੇ ਜਾਤ ਹੈ। ਪਾਣੀ ਚਾਹੇ ਜਿੱਥੇ ਮਰਜ਼ੀ ਛੁਪਿਆ ਹੋਵੇ, ਸ਼ਹਿਦ ਦੀਆਂ ਮੱਖੀਆਂ ਉੱਥੇ ਹੀ ਜਾ ਕੇ ਪੀਣ ਲੱਗ ਜਾਂਦੀਆਂ ਨੇ। ਤੈਸੇ ਗੁਰਮੁਖ ਜੇ ਘੱਟ ਪ੍ਰਗਟ ਪ੍ਰੇਮ, ਸਕਲ ਸੰਸਾਰ ਤੇ ਦੁਆਰ ਬਿਲਾਤ ਹੈ। ਕਹਿੰਦੇ ਨੇ ਜਿਸ ਗੁਰਮੁਖ ਦੇ ਹਿਰਦੇ ਚ ਪਰਮੇਸ਼ਰ ਨਾਲ ਪ੍ਰੇਮ ਲੱਗਿਆ ਹੋਇਆ ਹੈ, ਉਹ ਜਿੰਨਾ ਮਰਜ਼ੀ ਲੁਕ ਲੁਕ ਕੇ ਬੈਠੇ ਪਰ ਦੁਨੀਆਂ ਲੱਭ ਹੀ ਲੈਂਦੀ ਹੈ ਰੱਬ ਦੇ ਪਿਆਰੇ ਨੂੰ। ਹਰ ਕਾ ਭਗਤ ਪ੍ਰਗਟ ਨਹੀਂ ਛੁਪੈ, ਹਰਿ ਪਰਮੇਸ਼ਰ ਦਾ ਭਗਤ ਜਿਹੜਾ ਹੈ ਉਹ ਛੁਪਦਾ ਨਹੀਂ। ਜਿਨ੍ਹਾਂ ਦੇ ਮਨਾਂ ਵਿੱਚ ਪ੍ਰੇਮ ਹੈ ਉਹਨਾਂ ਨੂੰ ਦੁਨੀਆਂ ਲੱਭ ਲੈਂਦੀ ਹੈ, ਪ੍ਰੇਮ ਵਾਲਿਆਂ ਨੂੰ ਅਤੇ ਨਿਸ਼ਰਦਕਾਂ ਦਾ ਵੀ ਪਤਾ ਲੱਗ ਜਾਂਦਾ ਕੈਸੇ ਨੇ। ਤਾਂ ਇੱਕ ਰਜੋ ਗੁਣੀ ਪੁਰਸ਼ ਨੇ ਫਰੀਦ ਜੀ ਨੂੰ ਮੱਥਾ ਤਾਂ ਟੇਕਿਆ ਪਰ ਪੂਰਾ ਨਾ ਚੁੱਕਿਆ, ਕਿਉਂਕਿ ਉਹਦੇ ਅੰਦਰ ਰਾਜ ਸੀ, ਠਾਠ ਬਾਠ ਸੀ, ਚਾਰ ਪੈਸੇ ਸੀ ਕੋਲੇ, ਮੱਥਾ ਪੂਰੀ ਤਰ੍ਹਾਂ ਨਾ ਟੇਕਿਆ ਉਹਨੇ। ਤਾਂ ਫਰੀਦ ਜੀ ਹੁਣ ਕੀ ਕਹਿੰਦੇ ਨੇ, ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ। ਫਰੀਦ ਜੀ ਕਥਨ ਕਰਦੇ ਨੇ, ਪੁਰਸ਼ੋ ਤੇਰੇ ਦਿਲ ਵਿੱਚ ਇੱਕ ਪੱਗ ਦਾ ਭੁਲੇਖਾ ਧੋਖਾ ਵਹਿਮ ਹੈ ਕਿ ਜਿਵੇਂ ਪੂਰਾ ਪੂਰਾ ਮਿਲਿਆ ਮੈਂ ਤੇ ਮੇਰੀ ਪੱਗ ਨੂੰ ਕਿਤੇ ਨੈਲ ਲੱਗ ਜਾਵੇ, ਕਿਤੇ ਮਿੱਟੀ ਲੱਗ ਜਾਵੇ, ਮੇਰੀ ਪੱਗ ਨਾ ਖਰਾਬ ਹੋ ਜਾਵੇ। ਗੈਲਾ ਰੂਹ ਨਾ ਜਾਣੇ ਸਿਰ ਪੀ ਮਿੱਟੀ ਖਾਏ, ਪਰ ਭੁੱਲਿਆ ਹੋਇਆ ਜੀਵ ਜਾਣਦਾ ਨੀ ਕਿ ਸਿਰ ਨੂੰ ਵੀ ਮਿੱਟੀ ਨੇ ਖਾ ਜਾਣਾ। ਤਾਂ ਫਿਰ ਪੱਗ ਨੂੰ ਕਾਹਦੇ ਲਈ ਬਚਾਉਂਦਾ, ਜਦ ਇੱਥੇ ਹੀ ਆ ਗਿਆ ਤਾਂ ਹੁਣ ਪੱਗ ਨੂੰ ਕੀ ਸੋਚਦਾ ਹੈ। ਗੁਰਾਂ ਦੀ ਪੱਗ ਹੈ ਕਿ ਆਪਣੀ ਪੱਗ ਤਾਂ ਨਹੀਂ ਹੈ ਇਹ, ਸਾਬਤ ਸਰੂਪ ਦਸਤਾਰ ਸਿਰਾ, ਇਹ ਪੱਗ ਕਲਗੀ ਧਰ ਦੇ ਚਰਨਾਂ ਤੇ ਤਾਂ ਝੁਕਣੀ ਹੈ, ਹੋਰ ਨਹੀਂ ਕਿਤੇ ਝੁਕਣੀ। ਤੇ ਜੇ ਇੱਥੇ ਵੀ ਨਹੀਂ ਝੁਕਣੀ ਤਾਂ ਹੁਣ ਹੋਰ ਤੂੰ ਕਿੱਥੇ ਜਾ ਕੇ ਮੱਥਾ ਟੇਕਣਾ ਬਈ, ਇਹ ਪੱਗ ਹੋਰ ਕਿੱਥੇ ਲਾਉਣੀ ਜਾ ਕੇ ਤੁਸੀਂ। ਕਹਿੰਦੇ ਇੱਥੇ ਤਾਂ ਚੱਜ ਨਾਲ ਮੱਥਾ ਟੇਕੋ। ਫਰੀਦ ਜੀ ਕਥਨ ਕਰਦੇ ਨੇ ਕਿ ਅਗਿਆਨ ਦੀ ਬਹੁਲਤਾ ਕਰਕੇ ਮੈਨੂੰ ਪਰਮੇਸ਼ਰ ਵਿੱਚ ਪੱਗ, ਪੱਗ ਨਾਮ ਕਿਹਦਾ ਹੁੰਦਾ ਪੈਰ ਦਾ, ਸੋ ਪੱਗ ਰੱਖਣੇ ਦਾ ਭਾਵ ਤਦਾਕਾਰ ਹੋਣ ਦਾ ਕਿਤਨਾ ਚਿਰ ਭੁਲੇਖਾ ਹੀ ਪਿਆ ਰਿਹਾ, ਕਿਉਂਕਿ ਇਸ ਗੱਲ ਦਾ ਭੁਲੇਖਾ ਪਾਪਾਂ ਕਰਕੇ ਮੇਰੀ ਬੁੱਧੀ ਮੈਲੀ ਹੁੰਦੀ ਜਾਂਦੀ ਸੀ, ਪਰ ਭੁੱਲਿਆ ਹੋਇਆ ਇਹ ਜੀਵ ਇਹ ਨਹੀਂ ਜਾਣਦਾ ਕਿ ਜਿਸ ਸਿਰ ਦਾ ਹੰਕਾਰ ਕਰਦਾ ਹੈ ਇਹਨੂੰ ਤਾਂ ਮੌਤ ਰੂਪੀ ਮਿੱਟੀ ਨਹੀਂ ਖਾ ਜਾਣਾ। ਤਾਂ ਜਿਸ ਵਕਤ 12 ਵਰਸ ਤਪ ਕਰਕੇ ਫਰੀਦ ਜੀ ਘਰ ਆਏ ਤਾਂ ਮਾਤਾ ਜੀ ਨੇ ਉਸ ਦੀ ਮਿੱਠਾ ਖਾਣ ਵਾਲੀ ਪਹਿਲੀ ਆਦਤ ਅਨੁਸਾਰ ਸ਼ਹਿਦ, ਮੱਝ ਦਾ ਦੁੱਧ, ਨਿਵਾਤ, ਖੰਡ, ਗੁੜ, ਸ਼ੱਕਰ ਸਾਰੀਆਂ ਚੀਜ਼ਾਂ ਅੱਗੇ ਰੱਖ ਦਿੱਤੀਆਂ ਕਿ ਮੇਰਾ ਪੁੱਤਰ ਛੋਟਾ ਹੁੰਦਾ ਮਿੱਠਾ ਬੜਾ ਖਾਂਦਾ ਸੀ, ਅੱਜ ਆਇਆ ਬੜੀ ਦੇਰ ਬਾਅਦ ਇਹਨੂੰ ਮਿੱਠਾ ਖਵਾਈਏ। ਕਹਿਣ ਲੱਗੇ ਪੁੱਤਰ ਮਿੱਠਾ ਖਾ। ਹੁਣ ਉੱਥੇ ਮਿੱਠਾ ਹੋ ਰਹੀ ਚੱਲ ਰਿਹਾ ਅੰਦਰ ਨਾਮ ਦਾ ਰਸ। ਫਿਰ ਕਹਿੰਦੇ ਪੁੱਤਰ ਖਾਂਦੇ ਨਹੀਂ ਹੋ, ਮਿੱਠਾ ਖਾਓ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਥਾ ਮਾਝਾ ਦੁੱਧ। ਮਾਤਾ ਜੀ ਅਜੇ ਸ਼ੱਕਰ ਹੈ, ਖੰਡ ਹੈ, ਨਿਵਾਤ ਤੋਂ ਭਾਵ ਮਿਸ਼ਰੀ, ਸਿੰਧ ਵਿੱਚ ਇੱਕ ਮਠਿਆਈ ਦਾ ਨਾਮ ਵੀ ਹੈ ਨਿਵਾਤ, ਗੁੜ ਮਾਛੋ ਤੋਂ ਭਾਵ ਸ਼ਹਿਦ ਅਥਵਾ ਮੱਖਣ ਅਤੇ ਮਾਝਾ ਦੁੱਧ, ਮੱਝ ਦਾ ਦੁੱਧ। ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ, ਸਾਰੀਆਂ ਵਸਤੂਆਂ ਮਿੱਠੀਆਂ ਨੇ ਪਰ ਤਿਸ ਰੱਬ ਦੇ ਬਰਾਬਰ ਕੋਈ ਚੀਜ਼ ਨਹੀਂ ਪਹੁੰਚ ਸਕਦੀ। ਹਰ ਦਿਨ ਕਛੂ ਨਾ ਲੱਗ ਗਈ ਭਗਤਨ ਕੋ ਮਿੱਠਾ, ਆਮ ਸਵਾਦ ਸਭ ਫੀਕਿਆ ਕਰ ਨਿਰਨਾ ਡੀਠਾ, ਮਾਇਆ ਸਵਾਦ ਸਭ ਫੀਕਿਆ ਹਰ ਮਨ ਭਾਵੰਦ, ਧਿਆਏ ਨਾਨਕ ਪਰਮੇਸ਼ਰ ਜਿਨ ਦਿੱਤੀ ਜਿੰਦ, ਸਭੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ, ਸਾਧ ਆਇਆ ਤਿਨ ਹਰ ਜਨਾ ਚੱਖ ਸਾਧ ਹੀ ਦਿੱਠਾ। ਪਰ ਜਿਸ ਵਕਤ ਪਹਿਲੇ ਪਹਿਲੇ ਮਾਂ ਦੀ ਪ੍ਰੇਰਨਾ ਕਰਕੇ ਜੰਗਲ ਵਿੱਚ ਤਪ ਕਰਨ ਗਏ ਤਾਂ ਕੁਝ ਦਿਨ ਤਪੱਸਿਆ ਕਰਦਿਆਂ ਗੁਜ਼ਰ ਗਏ ਤਾਂ ਭੁੱਖ ਬੜੀ ਲੱਗਿਆ ਕਰੇ। ਜਦ ਇੱਕ ਦਿਨ ਬਹੁਤ ਭੁੱਖ ਲੱਗੀ ਉਸ ਵਕਤ ਉੱਠ ਕੇ ਸ਼ਹਿਰ ਵੱਲ ਤੁਰ ਪਏ। ਸ਼ਹਿਰੋਂ ਬਾਹਰ ਇੱਕ ਘੁਮਿਆਰ ਦਾ ਘਰ ਦੇਖ ਕੇ ਆ ਕੇ ਰੋਟੀ ਵਾਸਤੇ ਦੁਆ ਕੀਤੀ। ਘੁਮਿਆਰ ਨੇ ਇੱਕ ਲੱਕੜ ਦਾ ਕਚਕੌਲ ਦੇ ਕੇ ਕਿਹਾ, ਇਹ ਫਰੀਦ ਸਾਈਂ ਮੇਰੇ ਪਾਸ ਹੋਰ ਤਾਂ ਕੁਛ ਨਹੀਂ, ਇਹੀ ਹੈ, ਇਹਨੂੰ ਲੈ ਜਾ ਤੇ ਹੋਰ ਕਿਤੇ ਮੰਗ ਕੇ ਇਹਦੇ ਵਿੱਚ ਖਾ ਲਿਆ ਕਰੀ। ਉਸ ਪਾਸੋਂ ਉਹ ਕਚਕੌਲ ਲੈ ਕੇ ਫਰੀਦ ਰੋਜ਼ ਸ਼ਹਿਰ ਵਿੱਚ ਆ ਕੇ ਮਧੂਕੜੀ ਮੰਗਿਆ ਕਰੇ, ਜਿਸ ਵਕਤ ਉਹ ਕਚਕੌਲ ਭਰ ਜਾਵੇ ਤਾਂ ਫਿਰ ਜੰਗਲ ਵਿੱਚ ਜਾ ਕੇ ਖਾ ਲਿਆ ਕਰੇ। ਇੱਕ ਮਾਈ ਜੋ ਇਸ ਕਿਤਾਬ ਨੂੰ ਰੋਜ਼ ਦੇਖਦੀ ਹੁੰਦੀ, ਉਹਨੇ ਇੱਕ ਦਿਨ ਭਿਖਿਆ ਪਾਉਂਦਿਆਂ ਕਹਿ ਹੀ ਦਿੱਤਾ, ਇਹ ਫਕੀਰ ਸਾਈਂ ਤੂੰ ਖੁਦਾ ਦਾ ਪਿਆਰਾ ਨਹੀਂ, ਤੂੰ ਤਾਂ ਇਹਨਾਂ ਟੁਕੜਿਆਂ ਦਾ ਪਿਆਰਾ ਹੈ। ਬੋਲੋ ਨਾ ਰਹਿੰਦਿਆਂ ਨੇ ਨਾ ਜ਼ਬਾਨ ਨਹੀਂ ਰਹੀ ਮਾਈਆਂ ਦੀ, ਕੋਈ ਨਾ ਕੋਈ ਇਹੀ ਗੱਲ ਕਹਿ ਛੱਡਣੀ, ਜਿਵੇਂ ਸਿਹਰੇ ਫੂਕਣ ਵਾਲੀ ਗੱਲ ਸੁਣੀ ਆਪਾਂ ਕਈ ਵਾਰੀ, ਰੱਬ ਦੇ ਪਿਆਰਿਆਂ ਨੂੰ ਜਿਉਣ ਨਹੀਂ ਦੇਣਾ, ਕਹਿੰਦੀ ਤੂੰ ਤਾਂ ਇਹਨਾਂ ਟੁਕੜਿਆਂ ਦਾ ਭੁੱਖਾ। ਚਲੋ ਉਹ ਵੀ ਪਰਮੇਸ਼ਰ ਨੇ ਇੱਕ ਹਾਦਸਾ ਮਾਈ ਕੋਲ। ਇਹ ਗੱਲ ਸੁਣ ਕੇ ਫਰੀਦ ਜੀ ਨੂੰ ਬੜੀ ਸ਼ਰਮ ਆਈ, ਵਿਚਾਰੇ ਮੈਨੂੰ ਝੂਣੇ ਜੇ ਹੋ ਕੇ ਬੋਲੇ, ਫਿਰ ਕੀ ਕਰਾਂ, ਭੁੱਖ ਬੜੀ ਸਤਾਉਂਦੀ, ਰਿਹਾ ਨਹੀਂ ਜਾਂਦਾ। ਆਪ ਮਾਈ ਭਾਵੇਂ 10 ਰੋਟੀਆਂ ਖਾਵੇ, ਰੱਬ ਦੇ ਪਿਆਰਿਆਂ ਨੂੰ ਜ਼ਰੂਰ ਤਰਕ ਮਾਰਨੀ। ਉਹ ਕਹਿੰਦੀ ਮਾਈ ਨੇ ਕਿਹਾ ਜੁਗਤੀ ਤੈਨੂੰ ਮੈਂ ਦੱਸਦੀਆਂ, ਉਹ ਕਰ ਜਿਸ ਵਕਤ ਮਧੂਕੜੀ ਲੈ ਕੇ ਖਾ ਲਿਆ ਕਰੇ ਤਾਂ ਮਗਰੋਂ ਥੋੜਾ ਜਿਹਾ ਇਸ ਕਸਕੌਲ ਨੂੰ ਰਗੜ ਦਿਆ ਕਰ, ਇਹ ਜਿਹੜਾ ਤੇਰੇ ਹੱਥ 'ਚ ਲੱਕੜੀ ਜੀ ਫੜੀ ਹੋਈ ਆ, ਲੱਕੜ ਦਾ ਭਾਂਡਾ। ਫਰੀਦ ਉਸ ਮਾਈ ਦੇ ਕਹੇ ਅਨੁਸਾਰ ਰੋਜ਼ ਹੀ ਮਧੂਕੜੀ ਖਾ ਕੇ ਕਚਕੌਲ ਰਗੜ ਦਿਆ ਕਰੇ। ਇਸ ਤਰ੍ਹਾਂ ਦੀ ਨਿੱਤ ਕਿਰਿਆ ਅਨੁਸਾਰ ਉਹ ਕਚਕੌਲ ਕਸਦਾ ਕਸਦਾ ਸਾਰਾ ਹੀ ਕਸ ਗਿਆ। ਇੰਨੇ ਨੂੰ ਇੱਕ ਪ੍ਰੇਮੀ ਨੇ ਆ ਕੇ ਕਿਹਾ ਫਕੀਰ ਸਾਹਿਬ ਪ੍ਰਸ਼ਾਦ ਛਕ ਲਓ। ਤਾਂ ਉਸ ਵਕਤ ਫਰੀਦ ਜੀ ਨੇ ਵਚਨ ਕਿਹਾ, ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ। ਹੁਣ ਮੇਰੀ ਰੋਟੀ ਕਾਠ ਦੀ ਹੋ ਗਈ, ਮੇਰੀ ਭੁੱਖ ਦੇ ਦੂਰ ਕਰਨ ਨੂੰ, ਕਾਠ ਦੀ ਮੇਰੀ ਰੋਟੀ ਹੈ ਤੇ ਭੁੱਖ ਹੀ ਮੇਰਾ ਲਾਵਣ ਹੈ ਸਲੂਣਾ ਹੈ। ਪਰ ਹੁਣ ਤਾਂ ਦਾਲ ਰੋਟੀ ਦੇ ਖਾਧੇ ਤੋਂ ਬਗੈਰ ਹੀ ਭੁੱਖਿਆਂ ਰਹਿ ਕੇ ਦਿਨ ਪੂਰੇ ਕਰਦਾ। ਤਾਂ ਹਰ ਵਕਤ ਰੋਟੀ ਦੀ ਇੱਛਾ ਹੁੰਦੀ ਹੈ, ਤਾਂ ਇਸ ਕਾਠ ਦੀ ਰੋਟੀ ਨੂੰ ਚੱਖ ਮਾਰ ਕੇ ਮਨ ਨੂੰ ਮੈਂ ਸੰਤੋਖ ਸਹਿਤ ਕਰ ਲੈਂਦਾ। ਕਹਿੰਦੇ ਹੁਣ ਕੀ ਗੱਲ, ਇਹ ਰੋਟੀ ਕਿਹੜੀ ਬਣਾ ਲਈ? ਕਹਿੰਦੇ ਇਹੀ ਠੀਕ ਹੈ, ਹੁਣ ਲੱਕੜ ਦੀ ਰੋਟੀ ਚੰਗੀ ਲੱਗਦੀ ਹੈ। ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਜਿਹਨਾਂ ਪੁਰਸ਼ਾਂ ਨੇ ਘਿਓ ਨਾਲ ਚੋਪੜੀਆਂ ਭਾਵ ਪਰੌਂਠੀਆਂ ਪਕਾ ਕੇ ਖਾਧੀਆਂ, ਉਹ ਪੁਰਸ਼ ਬਹੁਤ ਦੁੱਖਾਂ ਨੂੰ ਸਹਾਰਨਗੇ। ਕੀ ਕਰਨਗੇ? ਅਥਵਾ ਇਹ ਬਚਨ ਕਰਦੇ ਨੇ, ਰੋਟੀ ਮੇਰੀ ਕਾਠ ਕੀ। ਕਾਠ ਰੂਪ ਜਿਹੜੀ ਬਨਸਪਤੀ ਦੀ ਪੈਦਾਵਾਰ ਹੈ, ਜੋ ਫਲ ਹੈ ਜੋ ਫੁੱਲ ਹੈ, ਇਹ ਮੇਰੀ ਰੋਟੀ ਹੈ। ਕਾਠ ਦਾ ਮਤਲਬ ਦਰਖਤ, ਦਰਖਤ ਦਾ ਮਤਲਬ ਫਲ ਤੇ ਫੁੱਲ ਹੋ ਗਏ। ਲਾਵਣ ਮੇਰੀ ਭੁੱਖ, ਮੇਰੀ ਭੁੱਖ ਦੇ ਦੂਰ ਕਰਨ ਭਾਵ ਫਲ ਫੁੱਲ ਖਾ ਕੇ ਮੈਂ ਆਪਣਾ ਗੁਜ਼ਾਰਾ ਕਰਦਾ। ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਜਿਨ੍ਹਾਂ ਨੇ ਜ਼ਬਰਦਸਤੀ ਨਾਲ ਪਰਾਇਆ ਧਨ ਖੋਹ ਕੇ ਚੋਪੜੀਆਂ ਰੋਟੀਆਂ ਭਾਵ ਚੰਗੇ ਚੰਗੇ ਸਨਿਗਧ ਪਦਾਰਥ ਖਾਧੇ ਨੇ, ਉਹ ਮਨੁੱਖ ਬਹੁਤਿਆਂ ਦੁੱਖਾਂ ਨੂੰ ਸਹਾਰਨਾ ਕਰਨਗੇ।